ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਹਿਬ ਜੀਓ। ਸਲੋਕ ਮਹਲਾ ਪੰਜਵਾ। ਧਨ ਸੁਰਾਗ ਸੁਰੰਗੜੇ, ਆਲਾਪਤ ਸਭ ਤਿਖ ਜਾਏ। ਧਨ ਸੋ ਜੰਤ ਸੁਹਾਵੜੇ, ਜੋ ਗੁਰਮੁਖ ਜਪਦੇ ਨਾਉ। ਜਿਨੀ ਇੱਕ ਮਨ ਇੱਕ ਅਰਾਧਿਆ, ਤਿੰਨ ਸਦ ਬਲਿਹਾਰੈ ਜਾਉ। ਤਿੰਨ ਕੀ ਧੂੜ ਹਮ ਬਾਂਸ ਦੇ, ਕਰਮੀ ਪੱਲੇ ਪਾਏ। ਜੋ ਰਤੇ ਰੰਗ ਗੋਬਿੰਦ ਕੈ, ਹਉ ਤਿੰਨ ਬਲਿਹਾਰੈ ਜਾਉ। ਅਖਾਂ ਬਿਰਥਾ ਜੀ ਕੀ, ਹਰ ਸੱਜਣ ਮਿਲ ਹੋ ਰਾਏ। ਗੁਰਪੂਰੈ ਮੇਲਾਇਆ, ਜਨਮ ਮਰਨ ਦੁਖ ਜਾਏ। ਜਨ ਨਾਨਕ ਪਾਇਆ ਅਗਮ ਰੂਪ, ਅਨਤ ਨਾ ਕਾਹੂ ਜਾਏ। ਜਨ ਨਾਨਕ ਪਾਇਆ ਅਗਮ ਰੂਪ, ਅਨਤ ਨਾ ਕਾਹੂ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨ ਜੋ ਗੁਰੂ ਸਾਹਿਬ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦਸੇ ਸਰੂਪ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋਤ ਸਰੂਪ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਡਬਰ ਛਤਰ ਤਖਤ ਦੇ ਮਾਲਕ, ਜਿਨ੍ਹਾਂ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ ਹਨ, ਆਪਣਾ ਸਮਾਂ ਸਫਲਾ ਕੀਤਾ ਹੈ। ਗੁਰਬਾਣੀ ਦੀ ਲੜੀਵਾਰ ਕਥਾ ਜੋ ਗੁਰੂ ਘਰ ਵਿੱਚ ਚੱਲ ਰਹੀ ਹੈ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਰਾਮਕਲੀ ਦੀ ਦੂਸਰੀ ਵਾਰ ਵਿੱਚੋਂ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਗੁਰੂ ਸਾਹਿਬ ਜੀ ਦੇ ਚਰਨਾਂ ਦਾ ਉਲਟਾ ਆਸਰਾ ਲੈ ਕੇ ਆਪਾਂ ਮਹਾਰਾਜ ਦੇ ਬਚਨਾਂ ਦੀ ਵਿਚਾਰ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਕਿਉਂਕਿ ਭਗਤਾਂ ਨੇ, ਜਿਨ੍ਹਾਂ ਨੇ ਬੇਅੰਤ ਵਿਸ਼ਵਾਸ ਦਾ ਸੰਗਤ ਜੀ ਗੁਰੂ ਸਾਹਿਬ ਜੀ ਤੇ ਕੀਤਾ, ਅਕਾਲ ਪੁਰਖ ਵਾਹਿਗੁਰੂ ਤੇ ਕੀਤਾ, ਪਰਮੇਸ਼ਰ ਤੇ ਕੀਤਾ, ਉਹਨਾਂ ਦੇ ਬਚਨ ਹਨ, ਕਿਆ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰਪ੍ਰਸਾਦੇ। ਕਹਿੰਦੇ ਗੁਰਮੁਖ ਜਿਹੜਾ ਮਹਾਰਾਜ ਦੇ ਆਸਰੇ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਰਹਿੰਦਾ, ਉਹਦੇ ਅੱਗੇ ਨਰਕ ਤੇ ਸਵਰਗ ਸਾਧ ਜੀ ਦੋਵੇਂ ਕੀ ਨੇ ਵਿਚਾਰੇ। ਨਰਕਾਂ ਦਾ ਉਹਨਾਂ ਨੂੰ ਡਰ ਕੋਈ ਨਹੀਂ ਹੁੰਦਾ ਤੇ ਸਵਰਗਾਂ ਦਾ ਲਾਲਚ ਕੋਈ ਨਹੀਂ। ਅਸੀਂ ਕਹਿੰਦੇ ਨਾ ਨਰਕ ਦੀ ਨਾ ਸਵਰਗ ਦੀ ਕਿਸੇ ਦੀ ਕਾਣਕਨੌਟ ਆਪਣੇ ਮਨ ਚ ਨਹੀਂ ਰੱਖਦੇ। ਕਿਉਂ? ਕਿਉਂਕਿ ਆਪਣੇ ਗੁਰੂ ਦੀ ਕਿਰਪਾ ਤੇ ਆਸਰੇ ਤੇ ਹੈ। ਤੁਮਾਰਾ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਆਸਰਾ ਤੱਕਿਆ ਸਾਧ ਸੰਗਤ ਜੀ, ਭਲਾ ਵੀ ਉਹਨਾਂ ਦਾ ਹੀ ਹੋਇਆ ਸੰਸਾਰ ਤੇ, ਜਿਹੜੇ ਗੁਰੂ ਦੇ ਆਸਰੇ ਤੇ ਨੇ। ਗੁਰੂ ਸਾਹਿਬ ਸਾਧ ਸੰਗਤ ਜੀ ਉਹਨਾਂ ਦੇ ਰੱਖਿਅਕ ਹੋ ਬਣਦੇ ਹਨ, ਸਤਿਗੁਰੂ ਜੀ ਕਿਰਪਾ ਕਰਦੇ ਨੇ। ਜਿਵੇਂ ਆਓ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਬਚਨਾਂ ਦੀ ਵਿਚਾਰ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਲੋਕ ਮਹੱਲਾ ਪੰਜਵਾ। ਧਨ ਸੋ ਰਾਗ ਸੁਰੰਗੜੇ, ਆਲਾਪਤ ਸਭ ਤਿਖ ਜਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਨੂੰ ਸਾਧ ਸੰਗਤ ਜੀ ਰਾਗਾਂ ਵਿੱਚ ਤਰਤੀਬ ਦਿੱਤੀ ਹੈ। ਕੁਝ ਕੁ ਬਾਣੀ ਹੈ ਜਿਹੜੀ ਰਾਗ ਮੁਕਤ ਵੀ ਹੈ, ਬਾਕੀ ਸਤਿਗੁਰੂ ਜੀ ਨੇ ਸਾਰੀ ਕਿਰਪਾ ਕਤੀ ਰਾਗਾਂ ਵਿੱਚ ਸਾਧ ਸੰਗਤ ਦੀ ਕੀਤੀ ਹੈ। ਕੁਝ ਉਹਨਾਂ ਰਾਗਾਂ ਦੇ ਨਾਲ ਸਹਾਇਕ ਰਾਗ ਵੀ ਹਨ, ਇਹਨਾਂ ਕਤੀਆਂ ਦੇ ਵਿੱਚ ਹੀ ਸਾਧ ਸੰਗਤ ਜੀ, ਜਿਵੇਂ ਕਈ ਪ੍ਰਕਾਰ ਦੀ ਗੌੜੀ ਆ ਜਾਂਦੀ ਹੈ, ਇਹਨਾਂ ਰਾਗਾਂ ਨੂੰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸਲ ਵਿੱਚ ਸਫਲੇ ਕੀਤਾ, ਰਾਗ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਕੇ। ਰਾਗ ਸਾਧ ਸੰਗਤ ਜੀ ਦੋਨੋਂ ਹੀ ਕੰਮ ਕਰ ਸਕਦਾ, ਪਰਮੇਸ਼ਰ ਦੀ ਵਡਿਆਈ ਵੀ ਆਪਾਂ ਰਾਗ ਨਾਲ ਕਰ ਸਕਦੇ ਹਾਂ, ਤੇ ਰਾਗ ਨਾਲ ਸਾਧ ਸੰਗਤ ਜੀ ਹੋਰ ਗੰਧਣ ਵੈਣ ਸਾਖਤਾਂ ਵਾਲੇ ਬੋਲ ਬੋਲ ਕੇ ਮਨ ਨੂੰ ਚੰਚਲ ਵੀ ਕੀਤਾ ਜਾ ਸਕਦਾ। ਰਾਗ ਦੇ ਮਾਹਰ ਉਸ ਪਾਸੇ ਵਾਲੇ ਵੀ ਸਾਧ ਸੰਗਤ ਜੀ ਬਹੁਤ ਹੁੰਦੇ, ਪਰ ਗੁਰਬਾਣੀ ਗਾਉਣ ਵਾਲੇ ਵੀ ਬਹੁਤ ਨੇ। ਆਪਣੇ ਆਪ ਵਿੱਚ ਸਾਧ ਸੰਗਤ ਜੀ ਰਾਗ ਨਾ ਚੰਗਾ ਤੇ ਨਾ ਮਾੜਾ ਹੀ, ਆਪਣੇ ਆਪ ਵਿੱਚ ਅਸਲ ਚ ਕੋਈ ਵੀ ਵਸਤੂ ਚੰਗੀ ਤੇ ਮਾੜੀ ਨਹੀਂ ਹੁੰਦੀ। ਬੰਦੇ ਦੀ ਸਮਝ ਅਨੁਸਾਰ, ਉਹਦੇ ਵਿਚਾਰਾਂ ਅਨੁਸਾਰ, ਉਹਦੇ ਸੁਭਾਅ ਅਨੁਸਾਰ, ਉਹਦੀ ਸੋਚ ਅਨੁਸਾਰ ਹਰ ਵਸਤੂ ਨੂੰ ਸਾਧ ਸੰਗਤ ਜੀ ਬੰਦਾ ਮਾੜੀ ਵੀ ਸਮਝ ਸਕਦਾ ਤੇ ਚੰਗੀ ਵੀ। ਪਾਰਾਵੇਂ ਸਾਧ ਸੰਗਤ ਜੀ ਆਪਣੇ ਆਪ ਵਿੱਚ ਨਾ ਉਹ ਮਾੜਾ ਤੇ ਨਾ ਚੰਗਾ ਹੀ ਹੈ, ਪਰ ਉਸੇ ਪਾਰੇ ਨੂੰ ਸਾਧ ਸੰਗਤ ਜੀ ਜੇ ਕੋਈ ਬੇਸਮਝ ਬੰਦਾ ਅੰਦਰ ਲੰਘਾ ਲਏ ਤੇ ਮੌਤ ਹੋ ਜਾਂਦੀ। ਉਸੇ ਪਾਰੇ ਨੂੰ ਵੈਦ ਲੋਕ ਸਿੱਧ ਕਰ ਲੈਂਦੇ ਤੇ ਕਈਆਂ ਬਿਮਾਰੀਆਂ ਵਾਸਤੇ ਸਾਧ ਸੰਗਤ ਜੀ ਉਹ ਅਕਸੀਰ ਬਣ ਜਾਂਦਾ, ਦਵਾਈ ਬਣ ਜਾਂਦੀ। ਕਿਸੇ ਖੂਹ ਦੇ ਦੁਆਲੇ ਤੇ ਸਾਧ ਸੰਗਤ ਜੀ ਕਿਸੇ ਨੇ ਬਾਲਟੀ ਰੱਖੀ ਹੋਵੇ, ਨਾਲ ਰਸਾ ਬੱਧਾ ਹੋਵੇ ਲੱਜ, ਤੇ ਜਿਹੜੇ ਚੰਗੇ ਲੋਕ ਹੋਣਗੇ ਉਹਦੇ ਨਾਲ ਖੂਹ ਚੋਂ ਪਾਣੀ ਕੱਢ ਕੇ ਆਪਣੀ ਪਿਆਸ ਵੀ ਬੁਝਾ ਸਕਦੇ ਆ ਤੇ ਆਉਣ ਜਾਣ ਵਾਲੇ ਦੀ ਜਲਦੀ ਸੇਵਾ ਵੀ ਕਰ ਸਕਦੇ ਆ। ਪਰ ਕੋਈ ਘਰੋਂ ਲੜ ਕੇ ਗੁੱਸੇ ਨਾਲ ਆਇਆ ਹੋਵੇ ਤੇ ਸਾਧ ਸੰਗਤ ਜੀ ਉਸੇ ਰਸੇ ਨਾਲ ਫਾਹਾ ਲੈ ਕੇ ਮਰ ਜਾਵੇ ਰੁੱਖ ਨਾਲ ਬੰਨ ਕੇ, ਤੇ ਕਸੂਰ ਰਸੇ ਦਾ ਕੋਈ ਨੀ, ਰਸਾ ਆਪਣੇ ਆਪ ਵਿੱਚ ਨਾ ਚੰਗਾ ਸੀ ਨਾ ਮਾੜਾ ਸੀ। ਵਰਤਣ ਵਾਲਾ ਉਹਨੂੰ ਚੰਗਾ ਵੀ ਬਣਾ ਸਕਦਾ, ਉਹਨੂੰ ਮਾੜਾ ਵੀ ਬਣਾ ਸਕਦਾ। ਉਸੇ ਰਸੇ ਨਾਲ ਬਾਲਟੀ ਬੰਨ ਕੇ ਖੂਹ ਚੋਂ ਪਾਣੀ ਕੱਢ ਕੇ ਸੰਗਤਾਂ ਦੀ ਸੇਵਾ ਵੀ ਕੀਤੀ ਜਾ ਸਕਦੀ ਹੈ, ਉਸੇ ਰਸੇ ਨਾਲ ਫਾਹਾ ਲੈ ਕੇ ਮਰਿਆ ਵੀ ਜਾ ਸਕਦਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਰਾਗ ਆਪਣੇ ਆਪ ਵਿੱਚ ਨਾ ਚੰਗੇ ਨੇ ਨਾ ਮਾੜੇ ਨੇ, ਰਾਗਾਂ ਨੂੰ ਚੰਗੇ ਬਣਾ ਦਿੰਦੀ ਚੰਗੀ ਸੁਰਤੀ ਤੇ ਮੰਦਾ ਬਣਾ ਦਿੰਦੀ ਮੰਦੀ ਸੋਚ। ਜਿਨ੍ਹਾਂ ਰਾਗਾਂ ਦੇ ਵਿੱਚ ਸਿਰਫ ਸਾਧ ਸੰਗਤ ਜੀ ਮਨ ਦੀ ਚੰਚਲਤਾ ਵਾਲਾ ਹੀ ਸਾਰਾ ਕੁਝ ਪਾ ਕੇ ਗਾਉਣਾ, ਉੱਥੇ ਰਾਗ ਦਾ ਸਾਧ ਸੰਗਤ ਜੀ ਕੀ ਦੋਸ਼ ਹੈ? ਉਹਦੇ ਵਿੱਚ ਪਾ ਕੇ ਬੋਲਾਂ ਨੂੰ ਗਾਉਣ ਵਾਲੇ ਦੀ ਗੱਲ ਹੈ, ਪਰ ਜਿਨ੍ਹਾਂ ਨੇ ਰਾਗਾਂ ਵਿੱਚ ਪਾ ਕੇ ਗੁਰਬਾਣੀ ਗਾਉਣੀ, ਪਰਮੇਸ਼ਵਰ ਦੀ ਸਿਫਤ ਕਰਨੀ ਹੈ, ਉੱਥੇ ਸਾਧ ਸੰਗਤ ਜੀ ਉਹੀ ਰਾਗ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਉਣ ਵਾਲੇ ਬਣ ਜਾਂਦੇ। ਬਗਦਾਦ ਵਿੱਚ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਸਾਧ ਸੰਗਤ ਜੀ ਰਾਗ ਗਾਇਆ ਸੀ, ਗੁਰਬਾਣੀ ਗਾਈ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਤੇ ਇਸ ਗੱਲ ਦਾ ਇਤਰਾਜ਼ ਸਾਧ ਸੰਗਤ ਜੀ ਦਸਤਗੀਰ ਨੇ ਕੀਤਾ ਸੀ। ਉਹਨਾਂ ਕਿਹਾ ਇੱਥੇ ਅਸੀਂ ਰਾਗ ਮਨਾ ਕੀਤਾ, ਤੁਸੀਂ ਕਿਉਂ ਰਾਗ? ਮਹਾਰਾਜ ਨੇ ਆਖਿਆ ਸੀ ਰਾਗ ਮਨਾ ਕੀਤਾ ਕਿਉਂ, ਤੁਸੀਂ ਦੱਸੋ ਰਾਗ ਤੁਹਾਨੂੰ ਕੀ ਕਹਿੰਦਾ? ਉਹ ਕਹਿੰਦੇ ਜੀ ਰਾਗ ਨਾਲ ਮਨ ਚੰਚਲ ਹੋ ਜਾਂਦਾ, ਲੋਕ ਰਾਗ ਵਿੱਚ ਗਾਣੇ ਗਾਉਂਦੇ ਆ, ਫਿਰ ਮਨ ਮਸਾਂ ਮਸਾਂ ਤੇ ਮਨ ਕਿਤੇ ਇਕਾਗਰ ਹੁੰਦਾ, ਫੇਰ ਉੱਥੇ ਹੀ ਚਲਿਆ ਜਾਂਦਾ। ਮਹਾਰਾਜ ਨੇ ਆਖਿਆ ਇਹਦੇ 'ਚ ਰਾਗ ਦਾ ਕੀ ਦੋਸ਼ ਹੈ ਭਾਈ? ਰਾਗ ਵਿੱਚ ਅਕਾਲ ਪੁਰਖ ਦੀ ਖੁਦਾ ਦੀ ਸਿਫਤ ਕਰੋ ਤੇ ਮਨ ਬਹੁਤ ਛੇਤੀ ਤੁਹਾਡਾ ਇਕਾਗਰ ਹੋਵੇਗਾ। ਰਾਗ ਦਾ ਇਹਦੇ 'ਚ ਕੋਈ ਦੋਸ਼ ਨਹੀਂ, ਗਾਉਣ ਵਾਲੇ ਦਾ ਦੋਸ਼ ਹੈ, ਉਹ ਕੀ ਗਾ ਰਿਹਾ ਰਾਗ ਨਾਲ। ਮਹਾਰਾਜ ਨੇ ਆਖਿਆ ਸੀ ਅਸੀਂ ਪਰਮੇਸ਼ਰ ਦੀ ਸਿਫਤ ਕਰਦੇ ਹਾਂ ਇਸੇ ਰਾਗ ਨਾਲ ਹੀ। ਰਾਗ ਦੀ ਬਹੁਤ ਵੱਡੀ ਸਾਧ ਸੰਗਤ ਜੀ ਮਹਾਨਤਾ, ਬਹੁਤ ਵੱਡੀ। ਇਸੇ ਕਰਕੇ ਰਾਗਾਂ ਵਿੱਚ ਮਹਾਰਾਜ ਜੀ ਨੇ ਸਾਧ ਸੰਗਤ ਜੀ ਗੁਰਬਾਣੀ ਸਾਰੀ ਉਚਾਰਨ ਕੀਤੀ, ਤੇ ਰਾਗ ਆਪ ਸੱਚੇ ਪਾਤਸ਼ਾਹ ਜੀ ਨੇ ਗਾਏ। ਕਈ ਰਾਗ ਤਾਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਪੈਦਾ ਹੀ ਸਤਿਗੁਰੂ ਜੀ ਨੇ ਕੀਤੇ, ਪਹਿਲਾਂ ਸੀਗੇ ਹੀ ਨਹੀਂ, ਸਤਿਗੁਰੂ ਜੀ ਨੇ ਉਹਨਾਂ ਰਾਗਾਂ ਨੂੰ ਜਨਮ ਦਿੱਤਾ। ਰਾਗ ਨਾਲ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਕੇ ਤੇ ਬਹੁਤ ਛੇਤੀ ਆਪਣੀ ਮੰਜ਼ਿਲ ਤੇ ਪਹੁੰਚ ਸਕੀਦਾ। ਪਰ ਜੇ ਕੋਈ ਇਹਨਾਂ ਦੀ ਵਰਤੋਂ ਗਲਤ ਕਰੇ ਫਿਰ ਸਾਧ ਸੰਗਤ ਜੀ ਵਰਤੋਂ ਕਰਨ ਵਾਲੇ ਦਾ ਦੋਸ਼ ਹੈ, ਰਾਗ ਦਾ ਕੋਈ ਦੋਸ਼ ਨਹੀਂ। ਅੱਜ ਦੇ ਸਲੋਕ ਦੀ ਪ੍ਰਾਰੰਭਤਾ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ ਹੈ, ਸਲੋਕ ਮਹੱਲਾ ਪੰਜਵਾਂ। ਧੰਨ ਸੋ ਰਾਗ ਸੁਰੰਗੜੇ, ਕਹਿੰਦੇ ਗੁਰਮੁਖ ਉਹ ਰਾਗ ਚੰਗੇ ਨੇ, ਉਹ ਉਹਨਾਂ ਰਾਗਾਂ ਨੂੰ ਧੰਨ ਕਹਿਣਾ ਚਾਹੀਦਾ। ਅਲਾਪਤ ਸਭ ਤਿਖ ਜਾਏ, ਇਹਨਾਂ ਰਾਗਾਂ ਨੂੰ ਜਿਹਨਾਂ ਰਾਗਾਂ ਦੀ ਅਲਾਪਕਾਰੀ ਕੀਤਿਆਂ ਮਨ ਨੂੰ ਸੰਤੋਖ ਆ ਜਾਏ, ਮਨ ਦੀ ਤ੍ਰਿਪਤੀ ਹੋ ਜਾਏ, ਮਨ ਦੀ ਇਕਾਗਰਤਾ ਬਣ ਜਾਏ, ਮਨ ਨੂੰ ਸ਼ਾਂਤੀ ਮਿਲ ਜਾਏ, ਮਨ ਨੂੰ ਸੁੱਖ ਮਿਲ ਜਾਏ, ਕਹਿੰਦੇ ਉਹ ਰਾਗ ਧੰਨ ਨਹੀਂ ਕਹਿਣੇ ਚਾਹੀਦੇ। ਜਿਹਨਾਂ ਰਾਗਾਂ ਨੂੰ ਸੁਣ ਕਰਕੇ ਰੱਬ ਦੇ ਨੇੜੇ ਹੋ ਜਾਵੇ ਕੋਈ, ਜਿਹਨਾਂ ਰਾਗਾਂ ਵਿੱਚ ਪਰਮੇਸ਼ਰ ਦੀ ਸਾਧ ਸੰਗਤ ਜੀ ਬਾਣੀ ਪਾ ਕੇ ਗਾਈ ਜਾਏ, ਮਹਾਰਾਜ ਜੀ ਦੀ ਬਾਣੀ ਉਹਦੀ ਸਿਫਤ ਸਲਾਹ, ਉਹਨਾਂ ਰਾਗਾਂ ਨੂੰ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਧੰਨ ਆਖਿਆ। ਧੰਨ ਸੋ ਰਾਗ ਸੁਰੰਗੜੇ, ਕਹਿੰਦੇ ਗੁਰਮੁਖੋ ਸ੍ਰੇਸ਼ਟ ਰੰਗ ਵਾਲੇ ਪ੍ਰੇਮ ਵਾਲੇ ਉਹ ਰਾਗ ਧੰਨ ਹਨ। ਅਲਾਪਤ ਸਭ ਤਿਖ ਜਾਏ, ਜਿਹਨਾਂ ਰਾਗਾਂ ਦੀ ਦੇ ਅਲਾਪ ਕਰਨ ਕਰਕੇ, ਅਲਾਪਕਾਰੀ ਕਰਨ ਕਰਕੇ, ਜਿਹਨਾਂ ਰਾਗਾਂ ਵਿੱਚ ਪਰਮੇਸ਼ਰ ਦੀ ਸਿਫਤ ਗਾਉਣ ਕਰਕੇ ਸਾਰੀ ਬੰਦੇ ਦੀ ਪਿਆਸ ਹੀ ਮਿਟ ਜਾਂਦੀ, ਭੁੱਖਾਂ ਹੀ ਦੂਰ ਹੋ ਜਾਂਦੀਆਂ, ਸੰਤੋਖ ਆ ਜਾਂਦਾ, ਰੱਜ ਆ ਜਾਂਦਾ ਹੈ ਜੀ।
ਧੰਨ ਸੋ ਜੰਤ ਸੁਹਾਵੜੇ, ਜੋ ਗੁਰਮੁਖ ਜਪਦੇ ਨਾ।
ਹਜ਼ੂਰ ਕਹਿੰਦੇ ਗੁਰਮੁਖੋ ਕੱਲੇ ਰਾਗ ਹੀ ਧੰਨ ਨਹੀਂ, ਧੰਨ ਉਹ ਵੀ ਨੇ ਗੁਰਮੁਖ ਜਿਹੜੇ ਇਹਨਾਂ ਰਾਗਾਂ ਨਾਲ ਜਪਦੇ ਆ ਪਰਮਾਤਮਾ ਨੂੰ। ਰਾਗ ਤਾਂ ਆਪਣੇ ਆਪ ਵਿੱਚ ਨਹੀਂ ਸੀ ਸਾਧ ਸੰਗਤ ਜੀ ਧੰਨ, ਪਰ ਜਪਣ ਵਾਲਿਆਂ ਨੇ ਰਾਗ ਨੂੰ ਧੰਨ ਬਣਾ ਦਿੱਤਾ। ਰਾਗ ਨੂੰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਗਾਇਆ, ਰਾਗ ਆਪੇ ਧੰਨ ਹੋ ਗਿਆ। ਰਾਗ ਨੂੰ ਅੱਗਿਓਂ ਫਿਰ ਸਿੱਖਾਂ ਨੇ ਗਾਇਆ, ਰਾਗ ਆਪੇ ਪੂਜਨੀਕ ਬਣ ਗਿਆ। ਪਰ ਬਣਾਇਆ ਕਿਹਨੇ ਆ? ਜਿਹਨਾਂ ਨੇ ਜਪਿਆ ਰਾਗ ਦੁਆਰਾ ਪਰਮੇਸ਼ਰ ਨੂੰ। ਇਸ ਕਰਕੇ ਕਹਿੰਦੇ ਧੰਨ ਉਹ ਵੀ ਨੇ ਗੁਰਮੁਖੋ ਜਿਹੜੇ ਜਪਦੇ ਆ। ਧੰਨ ਸੋ ਜੰਤ ਸੁਹਾਵੜੇ, ਉਹ ਬੜੇ ਸੁਖੀ ਤੇ ਸੋਭਨੀਕ ਨੇ ਜਿਹੜੇ ਜਪਦੇ ਹਨ। ਜੋ ਜਪਦੇ ਜੋ ਗੁਰਮੁਖ ਜਪਦੇ ਨਾਓ, ਜਿਹੜੇ ਗੁਰਮੁਖ ਮੁਖੀ ਗੁਰੂ ਤੋਂ ਸਾਧ ਸੰਗਤ ਜੀ ਨਾਮ ਪ੍ਰਾਪਤ ਕਰਕੇ ਰਾਗਾਂ ਨਾਲ ਫਿਰ ਨਾਮ ਦੁਆਰਾ ਪਰਮਾਤਮਾ ਦੀ ਵਡਿਆਈ ਕਰਦੇ ਤੇ ਜਪਦੇ ਹਨ, ਉਹ ਵੀ ਸਾਰੇ ਧੰਨ ਹਨ ਜੀ।
ਜਿੰਨੀ ਇੱਕ ਮਨ ਇੱਕ ਅਰਾਧਿਆ ਤਿੰਨ ਸਦਬ ਲਿਹਾਰ ਜਾਓ।
ਜਿਨ੍ਹਾਂ ਨੇ ਮਨ ਦੀ ਇਕਾਗਰਤਾ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕੀਤੀ, ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਵੀ ਗੁਰਮੁਖੋ ਸਦਾ ਬਲਹਾਰ ਜਾਂਦਾ। ਜਿਹਨੇ ਇੱਕ ਮਨ ਇੱਕ ਅਰਾਧਿਆ, ਇੱਕ ਮਨ ਦਾ ਕੀ ਹੋਇਆ ਸਾਧ ਸੰਗਤ ਜੀ? ਅਰਥ ਮਨ ਤਾਂ ਇੱਕ ਹੀ ਹੈ ਸਾਰਿਆਂ ਕੋਲੇ, ਸਾਰਿਆਂ ਕੋਲੇ ਇੱਕ ਇੱਕ ਹੀ ਮਨ ਹੈ। ਕਿਸੇ ਕੋਲੇ ਦੋ ਚਾਰ ਪੰਜ ਦਸ ਮਨ ਤਾਂ ਨਹੀਂ ਹੈ। ਜੇ ਤਨ ਇੱਕ ਹੈ ਤੇ ਇਹਦਾ ਅਰਥ ਹੈ ਮਨ ਵੀ ਇੱਕ ਹੀ ਹੈ, ਇੱਕ ਤਨ ਚ ਇੱਕ ਹੀ ਮਨ ਹੁੰਦਾ। ਜਿਹਨੇ ਇੱਕ ਮਨ ਇੱਕ ਅਰਾਧਿਆ, ਇਹਦਾ ਅਰਥ ਇਹ ਹੈ ਵੀ ਜਿਹਨਾਂ ਨੇ ਮਨ ਦੀ ਇਕਾਗਰਤਾ ਨਾਲ ਇੱਕ ਨੂੰ ਅਰਾਧਿਆ, ਕਿਉਂਕਿ ਖੰਡੇ ਮਨ ਨਾਲ ਵੀ ਸਾਧ ਸੰਗਤ ਜੀ ਕਈ ਵਾਰੀ ਅਰਾਧਨਾ ਕੀਤੀ ਜਾਂਦੀ ਹੈ, ਪਰ ਫਿਰ ਆਪ ਨੂੰ ਚੇਤਾ ਭੁੱਲ ਜਾਂਦਾ ਵੀ ਮੈਂ ਕੀ ਆਖ ਰਿਹਾ ਸਾਂ। ਮਨ ਦੀ ਇਕਾਗਰਤਾ ਨਾ ਹੋਵੇ, ਉੱਥੇ ਸੁਰਤ ਨਾ ਹੋਵੇ, ਧਿਆਨ ਨਾ ਹੋਵੇ, ਤੇ ਜਪਜੀ ਸਾਹਿਬ ਦਾ ਪਾਠ ਕਰਕੇ ਆਪ ਨੂੰ ਭੁਲੇਖਾ ਪੈ ਜਾਂਦਾ ਵੀ ਅਸੰਖ ਜਾਪ ਅਸੰਖ ਭਾਵ ਵਾਲੀਆਂ ਤਿੰਨੇ ਪੌੜੀਆਂ ਪੜ੍ਹ ਲਈਆਂ ਕਿ ਛੱਡ ਹੀ ਆਇਆ ਵਿੱਚੋਂ ਕੁਝ, ਕਿਉਂਕਿ ਮਨ ਦੀ ਉਸ ਪਾਸੇ ਸਾਧ ਸੰਗਤ ਜੀ ਇਕਾਗਰਤਾ ਹੈ ਹੀ ਨਹੀਂ ਸੀ। ਆਪ ਨੂੰ ਪੜ੍ਹ ਕੇ ਚੇਤਾ ਭੁੱਲ ਜਾਂਦਾ। ਮਨ ਦੀ ਇਕਾਗਰਤਾ ਨਾਲ ਕਹਿੰਦੇ ਜਿਹਨਾਂ ਨੇ ਗੁਰਮੁਖੋ ਜਪਿਆ, ਜਿਹਨੇ ਇੱਕ ਮਨ ਇੱਕ ਅਰਾਧਿਆ, ਅਰਾਧਨਾ ਤੇ ਇੱਕ ਦੀ ਕੀਤੀ ਪਰ ਮਨ ਦੀ ਇਕਾਗਰਤਾ ਨਾਲ ਕੀਤੀ, ਤਿੰਨ ਸਦ ਬਲਹਾਰ ਜਾਓ। ਉਹਨਾਂ ਗੁਰਮੁਖਾਂ ਤੋਂ ਮਹਾਰਾਜ ਕਹਿੰਦੇ ਮੈਂ ਸਦਕੇ ਜਾਂਦਾ ਬਲਹਾਰ ਜਾਂਦਾ ਹਾਂ।
ਤਿੰਨ ਕੀ ਧੂੜ ਹਮ ਬਾਸ਼ ਦੇ ਕਰਮੀ ਪੱਲੇ ਪਾਏ।
ਉਹਨਾਂ ਮਨ ਦੀ ਇਕਾਗਰਤਾ ਵਾਲਿਆਂ ਦੀ ਧੂੜ ਕਹਿੰਦੇ ਅਸੀਂ ਲੱਭਦੇ ਫਿਰਦੇ ਹਾਂ, ਉਹਨਾਂ ਦੀ ਚਰਨ ਧੂੜ ਕਿਤੇ ਸਾਨੂੰ ਮਿਲ ਜਾ ਜਿਹਨਾਂ ਦਾ ਮਨ ਇਕਾਗਰ ਹੋਇਆ ਹੋਇਆ। ਪਰ ਮਿਲਦੀ ਸਾਧ ਸੰਗਤ ਜੀ ਕਹਿੰਦੇ ਭਾਗਾਂ ਨਾਲ ਹੀ ਹੈ। ਕਰਮੀ ਪੱਲੇ ਪਾਏ, ਕਿਤੇ ਬਖਸ਼ਿਸ਼ ਮਹਾਰਾਜ ਦੀ ਹੋਵੇ, ਉਹਨਾਂ ਗੁਰਮੁਖਾਂ ਦੀ ਸੰਗਤ ਮਿਲੇ ਜਿਹਨਾਂ ਦਾ ਮਨ ਇਕਾਗਰ ਹੁੰਦਾ ਹੈ ਜੀ।
ਜੋ ਰੱਤੇ ਰੰਗ ਗੋਬਿੰਦ ਕਹਿ ਤਿੰਨ ਬਲਿਹਾਰ ਜਾਓ।
ਜਿਹੜੇ ਗੋਬਿੰਦ ਦੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਹਨ, ਉਹਨਾਂ ਤੋਂ ਵੀ ਮਹਾਰਾਜ ਕਹਿੰਦੇ ਮੈਂ ਸਦਕੇ ਜਾਂਦਾ। ਇਹਨਾਂ ਕਿਹਨਾਂ ਤੋਂ ਜਿਹੜੇ ਨਾਮ ਜਪਦੇ ਸਨ ਉਹਨਾਂ ਤੋਂ ਵੀ ਮਹਾਰਾਜ ਨੇ ਆਖਿਆ, ਜਿਹਨਾਂ ਮਨ ਦੀ ਇਕਾਗਰਤਾ ਬਣਾ ਲਈ ਉਹਨਾਂ ਤੋਂ ਵੀ ਆਖਿਆ ਮੈਂ ਬਲਹਾਰ ਜਾਂਦਾ। ਜਿਹੜੇ ਪਰਮੇਸ਼ਰ ਦੇ ਸਾਧ ਸੰਗਤ ਜੀ ਪ੍ਰੇਮ ਰੰਗ ਚ ਰੰਗੇ, ਜੋ ਰੱਤੇ ਰੰਗ ਗੋਬਿੰਦ ਕਹਿ। ਕੋਈ ਸਾਧ ਸੰਗਤ ਜੀ ਆਪਣੇ ਮਨ ਨੂੰ ਕਿਸੇ ਰੰਗ ਵਿੱਚ ਰੰਗੀ ਬੈਠਾ ਹੁੰਦਾ, ਕੋਈ ਕਿਸੇ ਰੰਗ ਵਿੱਚ, ਪਰ ਜਿਹਨਾਂ ਦੇ ਮਨ ਨੂੰ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਰੰਗ ਚੜ ਗਿਆ, ਸਤਿਗੁਰੂ ਜੀ ਕਹਿੰਦੇ ਗੁਰਮੁਖੋ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਮੈਂ।
ਤਿੰਨ ਕੀ ਧੂੜ ਹਮ ਬਾਸ਼ ਦੇ ਕਰਮੀ ਪੱਲੇ ਪਾਏ।
ਕਹਿੰਦੇ ਉਹਨਾਂ ਦੀ ਚਰਨ ਧੂੜ ਤਾਂ ਲੱਭਦੇ ਫਿਰਦੇ ਅਸੀਂ, ਪਰ ਕਰਮਾਂ ਨਾਲ ਹੀ ਕਿਤੇ ਮਹਾਰਾਜ ਦੀ ਬਖਸ਼ਿਸ਼ ਹੋਵੇ ਤਾਂ ਹੀ ਪ੍ਰਾਪਤ ਹੁੰਦੀ ਹੈ ਜੀ।
ਜੋ ਰੱਤੇ ਰੰਗ ਗੋਬਿੰਦ ਕੈ ਆਉ ਤਿੰਨ ਬਲਿਹਾਰ ਜਾਓ।
ਉਹਨਾਂ ਤੋਂ ਅਸੀਂ ਸਦਕੇ ਜਾਂਦੇ ਹਾਂ ਜਿਹਨਾਂ ਦੇ ਮਨ ਨੂੰ ਮਹਾਰਾਜ ਦੇ ਚਰਨਾਂ ਦੇ ਪ੍ਰੇਮ ਦਾ ਰੰਗ ਚੜ ਗਿਆ ਹੈ ਜੀ।
ਆਖਾਂ ਬਿਰਥਾ ਜੀ ਕੀ ਹਰ ਸੱਜਣ ਮਿਲੋ ਰਾਏ।
ਕਹਿੰਦੇ ਹੁਣ ਅਸੀਂ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਆਖਾਂ ਬਿਰਥਾ ਜੀ ਕੀ, ਆਪਣੇ ਜੀ ਦੀ ਜਿਹੜੀ ਵੇਦਨਾ ਨਾ, ਜਿਹੜੀ ਮੇਰੇ ਜੀ ਦੀ ਵਿਚਾਰ ਹੈ, ਕਹਿੰਦੇ ਮੈਂ ਉਹ ਕਹਿੰਦਾ ਹੁਣ ਕਿਹੜੀ ਹੈ ਮੇਰੇ ਮਨ ਦੀ, ਮੇਰੇ ਮਨ ਦੀ ਵੇਦਨਾ ਕੀ ਹੈ, ਵਿਚਾਰ ਕੀ? ਕਹਿੰਦੇ ਹਰ ਸੱਜਣ ਮਿਲੋ ਰਾਏ, ਪ੍ਰਕਾਸ਼ ਰੂਪ ਹਰੀ ਸੱਜਣ ਨੂੰ ਮਹਾਰਾਜ ਕਿਰਪਾ ਕਰਕੇ ਮਿਲ ਦਿਓ, ਇਹ ਮੇਰੇ ਦਿਲ ਦੀ ਅਰਦਾਸ ਹੈ, ਇਹ ਬੇਨਤੀ ਹੈ ਮੇਰੀ ਜੀ।
ਗੁਰਪੁਰ ਮਿਲਾਇਆ ਜਨਮ ਮਰਨ ਦੁੱਖ ਜਾਏ।
ਕਹਿੰਦੇ ਸਾਡੀ ਅਰਦਾਸ ਪੂਰੇ ਗੁਰੂ ਨੇ ਸੁਣ ਲਈ ਤੇ ਉਸ ਪੂਰੇ ਗੁਰੂ ਨੇ ਮਿਲਾ ਦਿੱਤਾ ਪਰਮਾਤਮਾ ਨਾਲ। ਗੁਰਪੁਰ ਮਿਲਾਇਆ ਜਨਮ ਮਰਨ ਦੁੱਖ ਜਾਏ, ਜਿਸ ਕਰਕੇ ਜਨਮ ਮਰਨ ਦਾ, ਜੰਮਣ ਮਰਨ ਦਾ ਜਿਹੜਾ ਵਾਰ ਵਾਰ ਦਾ ਜੂਨਾਂ ਵਿੱਚ ਆਉਣ ਦਾ ਦੁੱਖ ਸੀ, ਇਹ ਸਾਰਾ ਕੱਟ ਦਿੱਤਾ ਮਹਾਰਾਜ ਨੇ। ਜਦੋਂ ਅਸੀਂ ਆਪਣੇ ਦਿਲ ਦੀ ਵੇਦਨਾ ਮਹਾਰਾਜ ਅੱਗੇ ਪ੍ਰਗਟ ਕੀਤੀ, ਸਤਿਗੁਰੂ ਜੀ ਕਿਰਪਾ ਕਰੋ ਪਰਮੇਸ਼ਰ ਮਿਲਾ ਦਿਓ, ਕਹਿੰਦੇ ਫਿਰ ਪੂਰੇ ਗੁਰੂ ਨੇ ਮਿਲਾ ਦਿੱਤਾ, ਜਨਮ ਮਰਨ ਕੱਟਿਆ ਗਿਆ ਜੀ। ਹੁਣ
ਜਨ ਨਾਨਕ ਪਾਇਆ ਗਮ ਰੂਪ ਅਣਤ ਨ ਕਾਹੂ ਜਾਏ।
ਕਹਿੰਦੇ ਨੇ ਹੁਣ ਸਾਡਾ ਮਨ ਕਿਸੇ ਪਾਸੇ ਨੀ ਜਾਂਦਾ, ਕਿਸੇ ਦੂਸਰੇ ਵੱਲੇ ਨੀ ਤੱਕਦਾ, ਕਿਉਂਕਿ ਉਹ ਅਗਮ ਰੂਪ ਸੀ ਜਿਹੜਾ ਮਨ ਬੁੱਧੀ ਦੀ ਪਕੜ ਤੋਂ ਪਰੇ ਪ੍ਰਮਾਤਮਾ, ਗੁਰੂ ਸਾਹਿਬ ਨੇ ਉਸ ਪ੍ਰਮਾਤਮਾ ਦਾ ਅਨੁਭਵ ਕਰਵਾ ਦਿੱਤਾ ਅੰਦਰੋਂ ਜੀ।
ਮਹੱਲਾ ਪੰਜਵਾ ਧਨ ਸੁਵੇਲਾ ਘੜੀ ਧਨ ਧਨ ਮੂਰਤ ਪਲ ਸਾਰ।
ਹਜ਼ੂਰ ਨੇ ਕਿਰਪਾ ਕੀਤੀ ਗੁਰਮੁਖੋ, ਉਹ ਵੇਲਾ ਉਹ ਘੜੀ ਅੱਧੀ ਘੜੀ ਉਹ ਪਾਲ ਧਨ ਹੈ, ਉਹ ਧਨਤਾ ਦੇ ਯੋਗ ਹੈ। ਕਿਹੜਾ? ਅਗਲੀ ਪੰਕਤੀ ਵਿੱਚ ਕਿਰਪਾ ਕਰਕੇ ਦੱਸਦੇ ਹਨ ਜੀ,
ਧਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ।
ਉਹ ਦਿਨ ਸਾਹ ਸੰਗਤ ਜੀ ਜਦੋਂ ਸੰਜੋਗ ਹੋ ਜਾਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ, ਕਹਿੰਦੇ ਗੁਰਮੁਖੋ ਉਹ ਦਿਨ, ਉਹ ਵੇਲਾ, ਉਹ ਘੜੀ, ਉਹ ਅੱਧੀ ਘੜੀ, ਉਹ ਪਲ ਧਨ ਹੈ, ਸਫਲ ਹੈ ਜਦੋਂ ਗੁਰੂ ਦੇ ਦਰਸ਼ਨ ਹੋ ਜਾਂਦੇ ਆ। ਧਨ ਸੋ ਵੇਲਾ, ਵੇਲਾ ਹੁੰਦਾ ਸਾਹ ਸੰਗਤ ਜੀ ਚਾਰ ਘੜੀਆਂ ਦਾ। ਇੱਕ ਘੜੀ ਹੁੰਦੀ ਹੈ 24 ਮਿੰਟ ਦੀ, ਪਹਿਲਾਂ 22.5 ਮਿੰਟ ਦੀ ਹੁੰਦੀ ਸੀ ਸਾਧ ਸੰਗਤ ਜੀ, ਪਰ ਬਾਅਦ ਵਿੱਚ ਇਹਦੇ ਸਮੇਂ ਚ ਤਬਦੀਲੀ ਕੀਤੀ ਗਈ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ, ਜਿਹੜੀ ਇਹ ਘੜੀ 24 ਮਿੰਟ ਦੀ ਹੋ ਗਈ। ਚਾਰ ਘੜੀਆਂ ਇਕੱਠੀਆਂ ਕਰੀਏ ਤੇ ਫਿਰ ਆਖੀਦਾ ਵੀ ਇੱਕ ਵੇਲਾ ਹੋ ਗਿਆ। ਧਨ ਸੋ ਵੇਲਾ, ਕਹਿੰਦੇ ਗੁਰਮੁਖੋ ਉਹਨਾਂ ਗੁਰਮੁਖਾਂ ਦਾ ਉਹ ਵੇਲਾ ਧਨ ਹੈ ਜਦੋਂ ਗੁਰੂ ਦੇ ਦਰਸ਼ਨ ਕਰਦੇ ਆ। ਘੜੀ ਧਨ, ਚਲੋ ਜੇ ਸਾਰਾ ਵੇਲਾ ਨੀ ਕੋਈ ਕਰ ਸਕਿਆ ਤੇ ਇੱਕ ਘੜੀ 24 ਮਿੰਟ ਮਹਾਰਾਜ ਦੇ ਦਰਸ਼ਨ ਕੀਤੇ, ਕਹਿੰਦੇ ਉਹ ਉਸ ਗੁਰਮੁਖ ਵਾਸਤੇ ਉਹ ਘੜੀ ਵੀ ਧਨ ਹੀ ਆ ਜਦੋਂ ਉਦੋਂ ਮਹਾਰਾਜ ਦੇ ਦਰਸ਼ਨ ਹੋ ਗਏ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ, ਮੂਰਤ ਹੁੰਦੀ ਸਾਧ ਸੰਗਤ ਜੀ ਮਹੂਰਤ ਅੱਧੀ ਘੜੀ, ਕਹਿੰਦੇ ਚਲੋ ਜੇ ਘੜੀ ਜੋਗਾ ਵੀ ਸਮਾਂ ਨੀ ਸੀ, ਅੱਧੀ ਘੜੀ ਜਿਨ੍ਹਾਂ ਨੇ ਮਹਾਰਾਜ ਦੇ ਦਰਸ਼ਨ ਕਰ ਲਏ ਉਹ ਵੀ ਧਾਨੀ ਨੇ। ਪਾਲ ਸਾਰ, ਚਲੋ ਅੱਧੀ ਘੜੀ ਵੀ ਨਹੀਂ ਸਾਧ ਸੰਗਤ ਜੀ ਤੇ ਪਾਲਕ ਮਾਤਰ, ਕਹਿੰਦੇ ਇੱਕ ਪਾਲਕ ਹੀ ਜਿਨ੍ਹਾਂ ਨੇ ਦਰਸ਼ਨ ਕਰ ਲਏ ਸਤਿਗੁਰੂ ਜੀ ਦੇ, ਉਹਨਾਂ ਵਾਸਤੇ ਉਹ ਪਾਲ ਧੰਤਾ ਦੇ ਯੋਗ ਹੈ। ਧਨ ਸੋ ਦਿਨ ਸੋ ਸੰਜੋਗੜਾ, ਕਹਿੰਦੇ ਉਹ ਦਿਨ ਜਦੋਂ ਇਹ ਸੰਜੋਗ ਬਣਿਆ ਸੀ ਮਹਾਰਾਜ ਦੇ ਦਰਸ਼ਨ ਕਰਨ ਦਾ, ਉਸ ਦਿਨ ਵਿੱਚ ਜਿਹੜਾ ਪਲ ਚੱਲਦਾ ਸੀ, ਜਿਹੜੀ ਅੱਧੀ ਘੜੀ ਮਹੂਰਤ ਚੱਲਦਾ ਸੀ, ਜਿਹੜੀ ਘੜੀ ਸੀ, ਜਿਹੜਾ ਵੇਲਾ ਸੀ, ਉਹ ਧਨ ਹੀ ਸੀ ਜਦੋਂ ਗੁਰੂ ਦੇ ਦਰਸ਼ਨ ਹੋ ਗਏ। ਜਿਤ ਦਿੱਠਾ ਗੁਰਦਰਸਾਰ, ਭਾਗ ਹੋਆ ਗੁਰਸੰਤ ਮਲਾਇਆ, ਪ੍ਰਭ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਮਹਾਰਾਜ ਦੇ ਬਚਨ ਨੇ ਸਾਧ ਸੰਗਤ ਜੀ, ਉਹ ਕਹਿੰਦੇ ਨੇ ਉਹ ਭਾਗਾਂ ਵਾਲਾ ਸਮਾਂ ਗੁਰਮੁਖੋ, ਭਾਗ ਹੋਆ ਗੁਰਸੰਤ ਮਲਾਇਆ, ਜਦੋਂ ਗੁਰੂ ਸੰਤ ਦੇ ਦਰਸ਼ਨ ਹੁੰਦੇ ਆ, ਜਦੋਂ ਮਹਾਰਾਜ ਦੇ ਦਰਸ਼ਨ ਕਰੀਦੇ, ਉਸ ਵੇਲੇ ਦੀ ਘੜੀ, ਉਹ ਪਾਲ, ਉਹ ਸਮਾਂ, ਉਹ ਵੇਲਾ ਜਿਹੜਾ, ਉਹਨੂੰ ਧਾਨੀ ਆਖਿਆ ਹੈ ਜੀ। ਤੇ ਧਨ ਅਸਲ ਵਿੱਚ ਸਮੇਂ ਨੂੰ, ਘੜੀ ਨੂੰ, ਅੱਧੀ ਘੜੀ ਨੂੰ ਮਹਾਰਾਜ ਦੇ ਦਰਸ਼ਨ ਅਸਲ ਚ ਸਾਧ ਸੰਗਤ ਜੀ ਧਨ ਬਣਾਉਂਦੇ। ਸਮਾਂ ਆਪਣੇ ਆਪ ਵਿੱਚ ਨੀ, ਤਾਂ ਧਨ ਜਿਹੜਾ ਸਮਾਂ ਸਫਲਾ ਕਰ ਲਿਆ ਉਹ ਧਾਨੀ ਹੋ ਗਿਆ, ਤੇ ਸਫਲਾ ਹੁੰਦਾ ਮਹਾਰਾਜ ਦੇ ਚਰਨ ਪਰਸਨ ਕਰਕੇ। ਜਿਸ ਵੇਲੇ ਮਹਾਰਾਜ ਦੇ ਚਰਨ ਪਰਸਨ ਦਾ ਸਮਾਂ ਮਿਲਿਆ, ਉਹ ਗੁਰਮੁਖ ਸਮਾਂ ਧਾਨੀ ਹੈ ਜੀ।
ਮਾਨਕੀਆਂ ਇੱਛਾ ਪੂਰੀਆਂ, ਹਰ ਪਾਇਆ ਅਗਮੇ ਅਪਾਰ,
ਕਹਿੰਦੇ ਉਹ ਮਨ ਦੀ ਪਕੜ ਤੋਂ ਪਰੇ ਜਿਹੜਾ ਪਾਰਾਵਾਰ ਨੀ ਸੀ ਜਿਸ ਦਾ ਆਉਂਦਾ, ਜਦੋਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋਈ, ਮਨ ਦੀਆਂ ਸਾਰੀਆਂ ਇੱਛਾ ਹੀ ਪੂਰੀਆਂ ਹੋ ਗਈਆਂ। ਇੱਛਾ ਦੀ ਪੂਰਤੀ ਦਾ ਸਾਧ ਸੰਗਤ ਜੀ ਕੀ ਅਰਥ ਹੈ? ਇੱਛਾ ਦਾ ਮੁੜ ਕੇ ਫੁਰਨੋਂ ਹਟ ਜਾਣਾ, ਉਵੇਂ ਇੱਛਾ ਸਾਧ ਸੰਗਤ ਜੀ ਬੰਦੇ ਦੀ ਪੂਰੀ ਨੀ ਹੁੰਦੀ। ਜੋ ਕੁਝ ਅੱਜ ਆਪਾਂ ਮੰਗ ਰਹੇ ਨਾ ਪ੍ਰਮਾਤਮਾ ਕੋਲੋਂ, ਇਹ ਆਪਾਂ ਪਹਿਲੀ ਵਾਰੀ ਨੀ ਸਾਧ ਸੰਗਤ ਜੀ ਮੰਗਿਆ, ਹਰ ਜਨਮ ਵਿੱਚ ਇਹੋ ਕੁਝ ਹੀ ਮੰਗਦੇ ਆ ਆਪਾਂ, ਹਰ ਜਨਮ ਵਿੱਚ ਹੀ, ਫਿਰ ਵੀ ਮਨ ਦੀ ਤ੍ਰਿਪਤੀ ਨੀ ਹੁੰਦੀ ਤੇ ਫਿਰ ਅਗਲੇ ਜਨਮ ਚ ਬੰਦਾ ਮੰਗਦਾ, ਫਿਰ ਨੀ ਮਨ ਰੱਜਦਾ, ਫਿਰ ਉਦੋਂ ਅਗਲੇ ਜਨਮ, ਇਹ ਇੱਛਾ ਉਦੋਂ ਦੀਆਂ ਹੀ ਨਾਲ ਤੁਰੀਆਂ ਆਉਂਦੀਆਂ ਜਦੋਂ ਦਾ ਸੰਸਾਰ ਤੇ ਅਸੀਂ ਤੁਰੇ ਆਉਂਦੇ ਬਦਲ ਬਦਲ ਕੇ। ਇੱਛਾ ਦੀ ਪੂਰਤੀ ਸਾਧ ਸੰਗਤ ਜੀ ਉਦੋਂ ਮੰਨੀ ਗਈ ਹੈ ਜਦੋਂ ਅਗਾਂਹ ਫਿਰ ਇੱਛਾ ਫੁਰੇ ਨਾ ਕੋਈ, ਪਰ ਇੱਥੇ ਤੇ ਇੱਕ ਇੱਛਾ ਪੂਰੀ ਹੁੰਦੀ ਤੇ ਦੂਜੀ ਉਸੇ ਵੇਲੇ ਫਿਰ ਲੱਗ ਜਾਂਦੀ, ਦੂਜੀ ਪੂਰੀ ਹੋਈ ਵੀ ਨੀ ਹੁੰਦੀ ਅਜੇ ਤੇ ਤੀਜੀ ਲੱਗ ਜਾਂਦੀ। ਇੱਛਾ ਦੀ ਪੂਰਤੀ ਦਾ ਅਰਥ ਹੈ ਸਾਧ ਸੰਗਤ ਜੀ ਭਾਈ ਹੁਣ ਕੋਈ ਇੱਛਾ ਮਨ ਚ ਫੁਰਦੀ ਨਹੀਂ, ਕਹਿੰਦੇ ਜਦੋਂ ਤੋਂ ਪਾਰਾਵਾਰ ਤੋਂ ਪਰੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਹੁਣ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਨ।
ਹਉ ਮੈਂ ਟੁੱਟਾ ਮੋਹੜਾ, ਇੱਕ ਸੱਚ ਨਾਮ ਆਧਾਰ,
ਕਹਿੰਦੇ ਹੁਣ ਹਉ ਮੈਂ ਤੇ ਮੋਹ ਟੁੱਟ ਗਿਆ ਕਿਉਂਕਿ ਇੱਕ ਸੱਚੇ ਨਾਮ ਦਾ ਆਸਰਾ। ਉਵੇਂ ਜਿਹੜਾ ਮੋਹੜਾ ਹੁੰਦਾ ਸਾਧ ਸੰਗਤ ਜੀ, ਇਹ ਕਹਿੰਦੇ ਸੀ ਜਿਹੜੇ ਪਿੰਡ ਦੇ ਦੁਆਲੇ ਪਹਿਲਾਂ ਇੱਕ ਵਾਰ ਕਰ ਦਈਦੀ ਸੀ, ਕਈਆਂ ਸ਼ਹਿਰਾਂ ਦੇ ਦੁਆਲੇ ਸਾਰੀ ਇੱਕ ਕੰਧ ਕਰ ਦਿੰਦੇ ਸੀ ਪੱਕੀ, ਤੇ ਉਹਦਾ ਇੱਕ ਦਰਵਾਜਾ ਜਾਂ ਦੋ ਦਰਵਾਜੇ ਜਾਂ ਚਾਰ ਦਰਵਾਜੇ ਰੱਖਦੇ ਸੀ। ਅਜੇ ਵੀ ਕਈਆਂ ਸ਼ਹਿਰਾਂ ਚ ਸਾਧ ਸੰਗਤ ਜੀ ਪੰਜ ਪੰਜ ਚਾਰ ਚਾਰ ਦਰਵਾਜੇ ਨੇ, ਅਸਲ ਵਿੱਚ ਉਹ ਸਾਰੇ ਸ਼ਹਿਰ ਦਾ ਘੇਰਾ ਵਲਿਆ ਹੁੰਦਾ ਸੀ ਤੇ ਅੰਦਰ ਪ੍ਰਵੇਸ਼ ਕਰਨ ਲਈ ਦੋ ਚਾਰ ਦਰਵਾਜੇ ਰੱਖਦੇ ਸਨ। ਕਈਆਂ ਸ਼ਹਿਰਾਂ ਚ ਕਹਿੰਦੇ ਜੀ ਲਾਹੌਰੀ ਗੇਟ, ਗਾਂਧੀ ਗੇਟ, ਇਸੇ ਤਰ੍ਹਾਂ ਫਲਾਣਾ ਦਰਵਾਜਾ, ਫਲਾਣਾ ਦਰਵਾਜਾ। ਉਹ ਸਾਧ ਸੰਗਤ ਜੀ ਅਸਲ ਵਿੱਚ ਸ਼ਹਿਰ ਦੀ ਰੱਖਿਆ ਵਾਸਤੇ ਘੇਰਾ ਬਣਾ ਕੇ ਤੇ ਉਹ ਦਰਵਾਜੇ ਰੱਖੀਦੇ ਸਨ। ਇਸੇ ਤਰ੍ਹਾਂ ਪਿੰਡਾਂ ਦੁਆਲੇ ਵੀ ਵਾਰ ਕਰਕੇ ਤੇ ਪ੍ਰਵੇਸ਼ ਦਰਬਾਰ ਸਿਰਫ ਇੱਕ ਜਾਂ ਦੋ ਰੱਖੇ ਜਾਂਦੇ ਸਨ, ਉਹਨੂੰ ਆਖੀਦਾ ਸੀ ਮੋਹੜਾ। ਕਹਿੰਦੇ ਹਉਮੈ ਟੁੱਟਾ ਮੋਹੜਾ, ਮੋਹੜੇ ਦਾ ਅਰਥ ਮੋਹ ਵੀ ਹੈ ਤੇ ਮੋਹੜੇ ਦਾ ਅਰਥ ਸਾਧ ਸੰਗਤ ਜੀ ਉਹ ਪ੍ਰਵੇਸ਼ ਦਰਬਾਰ ਹੈ ਜਿਸ ਦਰਵਾਜੇ ਤੋਂ ਪ੍ਰਵੇਸ਼ ਕਰਕੇ ਪਰਮੇਸ਼ਰ ਦੇ ਸਾਧ ਸੰਗਤ ਜੀ ਦਰ ਤੇ ਪਹੁੰਚਣਾ, ਪਰ ਹਉਮੈ ਜਿਹੜੀ ਸਾਧ ਸੰਗਤ ਜੀ ਅਸਲ ਵਿੱਚ ਉਹ ਰੁਕਾਵਟ ਹੈ, ਉਹ ਕੰਧ ਕੀਤੀ ਜਿਹੜੀ ਜਾਣ ਨਹੀਂ ਦਿੰਦੀ। ਕਹਿੰਦੇ ਅਸਲ ਵਿੱਚ ਗੁਰਮੁਖੋ ਹੁਣ ਉਹ ਹਉਮੈ ਦਾ ਮੋਹਰਾ ਟੁੱਟ ਗਿਆ, ਉਹ ਦਰਵਾਜ਼ਾ ਜਿਹੜਾ ਸੀ ਬੰਦ ਉਹ ਖੁੱਲ ਗਿਆ। ਕਦੋਂ ਦਾ? ਜਦੋਂ ਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਲਿਆ ਹੈ ਜੀ।
ਜਨ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ।
ਗੁਰਮੁਖੋ ਜਿਹੜੇ ਜਿਹੜੇ ਸਾਰੇ ਸੰਸਾਰ ਵਿੱਚੋਂ ਸੇਵਾ ਚ ਮਹਾਰਾਜ ਜੀ ਵਿੱਚ ਲੱਗ ਗਏ, ਉਹ ਸਾਰਿਆਂ ਦਾ ਉਧਾਰ ਹੋ ਗਿਆ। ਜਨ ਨਾਨਕ ਲੱਗਾ ਸੇਵ ਹਰ, ਜਿਹੜਾ ਜਿਹੜਾ ਵੀ ਕੋਈ ਗੁਰਮੁਖ ਹਰੀ ਦੀ ਸੇਵਾ ਚ ਲੱਗਾ, ਉਧਰਿਆ ਸਗਲ ਸੰਸਾਰ, ਉਹ ਸਾਧ ਸੰਗਤ ਜੀ ਸਾਰਾ ਸੰਸਾਰ ਤਰ ਗਿਆ ਜਿਹੜਾ ਸੇਵਾ ਚ ਲੱਗਾ ਸੀ। ਸਾਰਾ ਸੰਸਾਰ ਦਾ ਅਰਥ ਇਹ ਨਹੀਂ ਭਾਈ ਸੇਵਾ ਵਿੱਚ ਵੀ ਨਹੀਂ ਲੱਗਾ ਤਾਂ ਵੀ ਤਰ ਗਿਆ, ਨਹੀਂ ਨਹੀਂ, ਜਿਹੜਾ ਜਿਹੜਾ ਸੰਸਾਰੀ ਜੀਵ ਲੱਗਾ ਸੀ ਸੇਵਾ ਚ ਹਰੀ ਦੀ, ਉਹ ਸਾਰੇ ਤਰ ਗਏ ਹਨ ਜੀ।
ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀ ਅਨ।
ਮਹਾਰਾਜ ਦਾ ਬਚਨ ਕਹਿੰਦੇ ਨੇ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ। ਇਹ ਸਿਫਤ ਸਲਾਹ ਕਰਨੀ, ਭਗਤੀ ਕਰਨੀ ਸਾਧ ਸੰਗਤ ਜੀ ਵਿਰਲਿਆਂ ਵਿਰਲਿਆਂ ਦੇ ਹਿੱਸੇ ਆਈ ਹੈ, ਕਿਸੇ ਵਿਰਲੇ ਵਿਰਲੇ ਦੇ, ਕਿਉਂਕਿ ਭਗਤੀ ਕਰਨ ਵਾਸਤੇ ਸਾਧ ਸੰਗਤ ਜੀ ਇੱਕ ਸਮਾਂ ਹੁੰਦਾ, ਜਦੋਂ ਸਮਾਂ ਲੰਘ ਜਾਵੇ ਬੰਦਾ ਚਾਹਵੇ ਵੀ ਭਗਤੀ ਕਰਨੀ ਫਿਰ ਕਰ ਨਹੀਂ ਸਕਦਾ। ਬਾਬਾ ਫਰੀਦ ਜੀ ਦੇ ਬਚਨ ਕਹਿੰਦੇ, ਫਰੀਦ ਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹ। ਕਹਿੰਦੇ ਉਮਰ ਹੋਵੇ ਤੇਰੀ ਜਵਾਨੀ ਦੀ, ਜਦੋਂ ਸਰੀਰ ਵਿੱਚ ਬਲ ਸੀ, ਫਰੀਦਾ ਉਮਰ ਸੁਹਾਵੜੀ ਸੋਹਣੀ ਉਮਰ, ਸੰਗ ਸੁਵੰਨੜੀ ਦੇਹ ਤੇ ਨਾਲ ਤੇਰੀ ਦੇਹ ਵੀ ਤਕੜੀ ਸੀ, ਸੋਹਣੀ ਦੇਹ ਸੀ, ਉਮਰ ਵੀ ਅਜੇ ਚੱਲ ਰਹੀ ਸੀ ਜਵਾਨੀ ਦੀ। ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹ, ਕਹਿੰਦੇ ਕੋਈ ਵਿਰਲਾ ਹੈ ਜਿਹੜਾ ਉਸ ਵੇਲੇ ਇਸ ਪਾਸੇ ਲੱਗ ਜਾਵੇ, ਜਦੋਂ ਉਮਰ ਵੀ ਠੀਕ ਅਜੇ ਚੱਲ ਰਹੀ ਸੀ, ਜਦੋਂ ਉਮਰ ਦਾ ਆਖਰੀ ਪੜਾਅ ਹੋਵੇ ਸਾਧ ਸੰਗਤ ਜੀ, ਉਦੋਂ ਤਾਂ ਬੰਦੇ ਦਾ ਮਨ ਕਰਦਾ ਹੀ ਹੈ ਚਲੋ ਹੁਣ ਛੱਡੋ ਸਾਰਾ ਕੁਝ ਤੇ ਰੱਬ ਰੱਬ ਕਰ ਲਈਏ, ਪਰ ਫਿਰ ਕੀ ਕਰੇ ਵਿਚਾਰਾ। ਫਿਰ ਤਾਂ ਕਹਿੰਦੇ ਸਾਧ ਸੰਗਤ ਜੀ ਹੁਣ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਣ। ਫਿਰ ਚਾਹੁੰਦਾ ਤਾਂ ਹੈ ਮਹਾਰਾਜ ਦੇ ਬਚਨ, ਜਿਹਵਾ ਬਚਨ ਸੁੱਧ ਨਹੀਂ ਨਿਕਲਦਾ ਤਾਬਰੇ ਧਰਮ ਕੀ ਆਸ ਕਰੇ। ਕਹਿੰਦੇ ਜਦੋਂ ਜਮਾਨੋਂ ਗੱਲ ਵੀ ਨਿਕਲਣ ਅੜ ਜਾਂਦੀ, ਉਦੋਂ ਕਹਿੰਦਾ ਹੁਣ ਧਰਮ ਕਮਾਵਾਂ, ਫਿਰ ਕੀ ਧਰਮ ਕਮਾਵੇਗਾ। ਭਗਤੀ ਦਾ ਸਾਧ ਸੰਗਤ ਜੀ ਬੰਦਗੀ ਦਾ ਇੱਕ ਵੇਲਾ, ਜੇ ਲੰਘ ਗਿਆ ਫਿਰ ਬੰਦਾ ਚਾਹਵੇ ਵੀ ਤੇ ਕੀ ਭਗਤੀ ਬੰਦਗੀ ਕਰੇਗਾ। ਜਦੋਂ ਉਹਨੂੰ ਫੜ ਕੇ ਕੋਈ ਉਠਾਵੇ ਤੇ ਕਿਸੇ ਦੇ ਆਸਰੇ ਤੇ ਸਾਧ ਸੰਗਤ ਜੀ ਲੰਮਾ ਪੈਂਦਾ ਹੋਵੇ, ਫਿਰ ਕੀ ਭਗਤੀ ਵਿਚਾਰੇ ਨੇ ਕਰਨੀ। ਇਹ ਜਿਹੜੀ ਦਾਤ ਹੈ ਨਾ, ਇਹਦੇ ਲਈ ਇੱਕ ਸਮਾਂ ਹੁੰਦਾ, ਤੇ ਜਿਹੜਾ ਉਸ ਸਮੇਂ ਨੂੰ ਸਾਂਭ ਲੈਂਦਾ ਉਹਨਾਂ ਦੀ ਗਿਣਤੀ ਬਹੁਤੀ ਨਹੀਂ, ਵਿਰਲੇ ਨੇ ਸਾਧ ਸੰਗਤ ਜੀ ਉਹ। ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ। ਕਹਿੰਦੇ ਗੁਰਮੁਖੋ ਇਹ ਸਿਫਤ ਸਲਾਹ ਦੀ ਦਾਤ ਜਿਹੜੀ ਤੇ ਭਗਤੀ ਵਾਲੀ ਦਾਤ, ਇਹ ਪਰਮਾਤਮਾ ਦੇ ਦਰ ਤੋਂ ਵਿਰਲਿਆਂ ਵਿਰਲਿਆਂ ਲੋਕਾਂ ਨੂੰ ਮਿਲਦੀ ਹੈ।
ਸੋਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀ ਅਨ।
ਪਰ ਜਿਹਨਾਂ ਨੂੰ ਇਹ ਭਗਤੀ ਦਾ ਭੰਡਾਰਾ ਸਾਧ ਸੰਗਤ ਜੀ ਬਖਸ਼ ਦਿੱਤਾ ਨਾ, ਸੌਂਪ ਦਿੱਤਾ ਮਹਾਰਾਜ ਨੇ, ਕਹਿੰਦੇ ਉਹਨਾਂ ਕੋਲੋਂ ਫਿਰ ਪੁੱਛ ਨਹੀਂ ਕਦੀ ਲਈ ਕਿਸੇ ਨੇ, ਉਹਨਾਂ ਨੂੰ ਫਿਰ ਕੋਈ ਕੁਝ ਪੁੱਛ ਨਹੀਂ ਸਕਦਾ, ਕੋਈ ਲੇਖਾ ਨਹੀਂ ਉਹਨਾਂ ਤੋਂ ਸਾਧ ਸੰਗਤ ਜੀ ਪੁੱਛ ਸਕਦਾ, ਫਿਰ ਪੁੱਛਣ ਪੱਛਣ ਵਾਲਾ ਸਾਰਾ ਕੰਮ ਮੋਕੀ ਜਾਂਦਾ, ਫਿਰ ਕੋਈ ਲੇਖਾ ਜੋਖਾ ਹੈ ਹੀ ਨਹੀਂ। ਜਿਹਨਾਂ ਨੂੰ ਇੱਕ ਵਾਰੀ ਭਗਤੀ ਦੀ ਦਾਤ ਬਖਸ਼ ਦਿੱਤੀ, ਫਿਰ ਉਹਨਾਂ ਤੋਂ ਲੇਖਾ ਕੌਣ ਪੁੱਛੇਗਾ, ਬਲਕਿ ਲੇਖੇ ਜੋਖੇ ਵਾਲਾ ਕੰਮ ਹੀ ਨਿਬੇੜ ਦਿੰਦੇ ਫਿਰ ਮਹਾਰਾਜ ਭਗਤਾਂ ਦਾ ਜੀ।
ਜਿਸਨੋ ਲੱਗਾ ਰੰਗ ਸੇ ਰੰਗ ਰਤਿਆ।
ਇਹ ਵੀ ਅਰਥ ਸਾਧ ਸੰਗਤ ਜੀ ਕਰਦੇ, ਵਿਦਵਾਨ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ, ਨਾ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਫਿਰ ਕੋਈ ਲੇਖਾ ਹੀ ਪੁੱਛ ਸਕਦਾ, ਤੇ ਨਾ ਉਹਨਾਂ ਕੋਲੋਂ ਫਿਰ ਉਹ ਭਗਤੀ ਦੀ ਦਾਤ ਕੋਈ ਲੈ ਖੋ ਹੀ ਸਕਦਾ, ਕਿ ਖੋ ਲਵਾਂ ਵਾਪਸ ਲੈ ਲਵਾਂ। ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ, ਜਿਹਨਾਂ ਨੂੰ ਇਹ ਪ੍ਰੇਮ ਦਾ ਰੰਗ ਲੱਗਾ ਸਾਧ ਸੰਗਤ ਜੀ, ਉਹ ਇਉਂ ਇਸ ਰੰਗ ਵਿੱਚ ਰੰਗੇ ਜਾਂਦੇ, ਸਰੀਰ ਤਾਂ ਚਲਿਆ ਜਾਵੇਗਾ ਪਰ ਰੰਗ ਨਹੀਂ ਉਤਰ ਸਕਦਾ। ਜਿਵੇਂ ਕੱਪੜਾ ਤਾਂ ਪਾੜ ਜਾਵੇ, ਮਜੀਠੀ ਰੰਗ ਨਹੀਂ ਕੱਪੜੇ ਦਾ ਉਤਰਦਾ। ਜੇ ਸਾਧ ਸੰਗਤ ਜੀ ਕਸੁੰਬੇ ਦਾ ਹੋਵੇ ਤੇ ਧੁੱਪੇ ਪਾਇਆ ਹੀ ਉੱਡ ਜਾਂਦਾ, ਅੱਧਾ ਡੱਬ ਜੇ ਪੈ ਜਾਂਦੇ ਉਹਨੂੰ, ਪਾਣੀ ਵਿੱਚ ਪਾਓ ਤੇ ਪਹਿਲੇ ਧੋਣਾ ਹੀ ਡੱਬ ਖੜਬਾ ਜਿਹਾ ਹੋ ਜਾਂਦਾ, ਕਿਉਂਕਿ ਰੰਗ ਲੱਗਾ ਹੀ ਨਹੀਂ ਸੀ ਨਾ, ਹੈ ਹੀ ਕਸੁੰਬਾ ਸੀ। ਜਿਹਨਾਂ ਨੂੰ ਮਹਾਰਾਜ ਦੇ ਪ੍ਰੇਮ ਦਾ ਰੰਗ ਚੜ ਗਿਆ ਸਾਧ ਸੰਗਤ ਜੀ, ਉਹਨਾਂ ਦੀ ਖੋਪਰੀ ਉਤਰ ਸਕਦੀ, ਰੰਗ ਨਹੀਂ ਉਤਰ ਸਕਦਾ। ਉਹ ਚਰਖੜੀ ਤੇ ਚੜ ਕੇ ਸਰੀਰ ਦੇ ਤਾਂ ਤੂੰਬੇ ਕਰਾ ਸਕਦੇ ਆ, ਪ੍ਰੇਮ ਦਾ ਰੰਗ ਨਹੀਂ ਉਹਨਾਂ ਦਾ ਉਤਰਦਾ ਕਦੇ ਵੀ ਜੀ।
ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਪਤਿਆ।
ਉਹਨਾਂ ਦੀ ਨਿਸ਼ਾਨੀ ਇਹ ਹੁੰਦੀ ਸਾਧ ਸੰਗਤ ਜੀ, ਉਹਨਾਂ ਨੂੰ ਇੱਕ ਸਿਰਫ ਨਾਮ ਦਾ ਹੀ ਆਸਰਾ ਹੈ, ਉਹਨਾਂ ਦੀ ਫਿਰ ਮਰਿਆਦਾ ਵੀ ਸਾਧ ਸੰਗਤ ਜੀ ਇੱਕ ਹੀ ਹੈ, ਸਾਰੇ ਭਗਤਾਂ ਦੀ ਸਾਰੇ ਗੁਰਮੁਖਾਂ ਦੀ ਤੁਸੀਂ ਵੇਖਣੀ, ਉਹ ਸਾਧ ਸੰਗਤ ਜੀ ਅਟੁੱਟ ਵਿਸ਼ਵਾਸ ਪਰਮਾਤਮਾ ਚ ਕਰਨਗੇ। ਉਹਨਾਂ ਨੂੰ ਕਹਿ ਦਿੱਤਾ ਭਗਤ ਨਾਮਦੇਵ ਨੂੰ, ਆਖਿਆ ਤੂੰ ਰਾਮ ਰਾਮ ਕਹਿਣਾ ਛੱਡ ਕੇ ਖੁਦਾ ਖੁਦਾ ਕਹਿਣ ਲੱਗ ਪਓ। ਉਹਨੇ ਕਿਹਾ ਫਰਕ ਤਾਂ ਮੇਰੇ ਲਈ ਕੋਈ ਨੀ, ਪਰ ਮੈਂ ਡਰ ਕੇ ਨੀ ਏਦਾਂ ਕਹਿਣਾ। ਉਹ ਕਹਿੰਦੇ ਮਾਰ ਦਿਆਂਗੇ, ਉਹ ਕਹਿੰਦੇ ਮਾਰ ਦਿਓ। छोड़ राम की ना भजे खुदाए, उन्होंने माता ने भी आख्या, पर भगत नामदेव ने आख्या ना हो तेरा पुंगड़ा ना तू मेरी माए, पिंड भरे तो हर गुण गाए। जे मत मैनू देनी है फिर मैं तेरा बच्चा नहीं तू मेरी मां नहीं। क्योंकि भगत का सत संग जी असल भगत कहते पै गत जिदा पै नाश हो गया हो जरा डरे ही ना। भगत नहीं सत संग जी कदी भी डरता, क्यों? क्योंकि आसरा उन्होंने एको ही है। सारे भगतों की तुम देखनी मर्यादा एक ही होंगी, परमात्मा की प्राप्ति वाला जेड़ा रस्ता ते निरपय होना ये सारे का एको जिहा ही है जी।
उन्हां पिछे जग पुंचे भोग
कहिंदे उन्होंने पिछे उन्होंने सत संग जी उन्होंने चरणा पिछे बहुत सारे संसार के लोगों नूं भी सुख मिल जाता, जिन्हां नूं भगती की दात महाराज बख्श देण उन्हां पिछे होर कईआं दा भला हो जाता। गुरसिखां की सब भुख गई तिन पिछे होर खाए कनेरी, महाराज जी ने बचन किए कहिंदे जिन्हां दी सत्संग जी भगती करन करके पदार्थां दी तृष्णा मुक जांदी उन्हां पिछे होर कई दुनिया तरदी है। तिन की बरकत खाहे असंख करोड़े, जिनी एक मन एक आराध्या तिन की बरकत खाहे असंख करोड़े, जिन्हां ने सत्संग जी आराधना की सी मन की एकाग्रता नाल उन्हां दी बरकत नाल होर करोड़ां ही लोग तर जांदे, उन्हां दी बरकत नाल ही खा रहे होंदे कई लोग। नाम जपण वालियां दी बख्शिश करके ही सत संग जी बहुत लोगों नूं रिजक मिल रहा हुंदा। असल विच उन्हां पिछे जग पुंचा पो गई, जगत दे लोग सत संग जी उन्हां नाम जपण वालियां करके बहुत सारे पदार्थां नूं छकदे आ, क्योंकि जिस धरती ते कोई नाम रसिया चरण पा देवेगा उह धरती सत संग जी भागां वाली हो जांदी है। उस धरती विचों क्योंकि निकलना तो सारा कुछ धरती चों, जिहड़ी धरती जरखेज ना होवे उत्थों निकलेगा की? धरती नूं जरखेज नाम रसिया दे चरण बनाउंदे आ। धरती चीजी के करे जिस विच सब कुछ होए, महाराज दे बचन कहिंदे गुरमुखो सारा कुछ तां धरती चों ही निकलना ना, सारा अनाज धरती चों ही निकलदा, ते धरती नूं भागां वाली सत संगत जी फिर भागां वाले बनाउंदे आ। इस करके कहिंदे उन्हां दे चरणां पिछे होर बहुत संसार खांदा है जी।
उन्हां प्यारा रब उन्हां जोगई,
उन्हां दी एक निशानी हुंदी साध संगत जी, उन्हां ने सारा प्यार परमात्मा नाल ही कीता, कदी किसे पासे कदी किसे पासे नहीं। उन्हां प्यारा रब कहिंदे उन्हां नूं रब प्यारा हुंदा, ते जिन्ना रब उन्हां नूं प्यारा उन्हां होर कुछ भी नहीं, अपनी जान भी उन्हां नूं साध संगत जी प्यारी नहीं हुंदी रब जिन्ना उन्हां नूं प्यारा। उन्हां जोगई ते रब भी फिर सत संग जी उन्हां गुरमुखां जोगा ही हुंदा है।
जिस मिलिया गुर आए तिन प्रभ जानिया,
पर इस गल नूं जानिया किन्ने आ जिन्हां नूं गुरु मिल पवे। जिस मिलिया गुर आए, जेडे गुरु साहब नूं आण के मिलन ते गुरु जी इन्हां नूं प्राप्त हो जावे, उन्हां ने जान लिया गुरमुखो नाम जपण वालियां दे चरणां पिछे होर कईआं दा भला हुंदा, ते किन्नी सृष्टि नाम जपण वालियां दी बरकत करके ही खा रही है जी।
ओम बलिहारी तिन जे खसमै भाणिया,
कहिंदे असीं उन्हां तों बलिहार जांदे आं जिन्हां नूं खसम दा भाणा चंगा लगा, आग्या चंगी लगी, हुक्म चंगा लग गया मालक दा, उन्हां उपरों वी असीं बलिहार जांदे हां जी।
लोक महला पंजवा हर इक सै नाल मैं दोस्ती, हर इक सै नाल मैं रंग।
अगला श्लोक साध संगत जी फिर महाराज पंजवें पातशाह जी उचारदे हन, पर आपां कल साध संगत जी समाप्ति समय की मजबूरी करके थोड़ी जी कर दिती सी, ते पौड़ी अपनी जिहड़ी सी कल वाली उहदे अर्थ करन वाले रहिंदे सन। इस श्लोक की विचार शुरू करने तो पहले साध संगत जी आप उपरली पौड़ी की अर्थ कर लेने, उहदे नाल भी पंजवें पातशाह जी का श्लोक से बिन तुद होर जे मंगना सिर दुखां कै दुख, देह नाम संतोखिया उतरै मन की भुख, उहदा पाठ साध संगत जी हुण गुरमुख करते हैं। श्लोक पंजवें पातशाह जी का आपां विचार लिया सी भी परमात्मा तो बिना बाकी जो कुछ आपां मंगदे साध संगत जी असल विच दुख नूं ही आवाज मारदे, पर आपां नूं इस गल दा अनुभव नहीं हुंदा, महसूस नहीं हुंदा, इह नहीं फीलिंग अपनी कि जो कुछ आपां रब तों मंगदे इहदे नाल कोई दुख भी है। पर असल विच साध संगत जी पंजवें पातशाह जी ने इह चेता ही आपां नूं करवाया, गुरमुखो नाम तों बिना जो कुछ भी मंग लओगे परमात्मा तों दुख उहदे नाल जुड़िया हुंदा। सुतेसे दी आपां विचार कर लैणे थोड़ी क, मान लो भी आपां माया मंगी, क्योंकि माया बिना संसार नहीं चलदा, इहदी लोड़ आ सारिआं नूं, पर माया मंगी जिन्नी वार आए महाराज तों माया ही मंगी, कोई नाम नहीं मंगिया, कोई संगत नहीं मंगी, कोई नितनेम नहीं मंगिया, माया मंगी दे दित्ती महाराज ने, जदों मंगी गए ते फिर दित्ती सतगुरां ने, पर कितें साध संगत जी देवनेत ऐसा बनिया कि वह माया रख के आपां भुल गए, گواچ گئی، کوئی کھو کے لے گیا، چلی گئی تے بندے نوں نال ہی لے جاندی جان لگیا، ہوکا ہی نکلتا ہوں ایکو تے نال ہی ساتھ سنگت جی کہندے سوں میں تن راکھن کو دیا مگد کہے تن میرا، جم کا ڈنڈ مونڈ میں لگ گیا کھن میں کہے نبیرا۔ بہت بار ادا کی حالت ہو جاتی بھی ساری عمر ایوں جان لو بھی بندہ ساری عمر ساتھ سنگ جی روٹی کماوے تے بہت ساری کٹھی کر لے پر کھانی نہ ملے، پھر سکھ منگ لیا، مایا سکھ منیا، آ گئی بڑا من خوش ہویا، پر جی چلی گئی تو پھر ساتھ سنگ جی نال ہی لے جاندی، پاگل کر جاندی کئیاں نوں، مینٹل وری دیا میڈیسن جنی ورتدے ساتھ سنگ جی بہت یہ لگا ہوں دھکا، کوئی پدارتھ خس گیا تو مڑ کے من وس وچ ہی نہیں آتا، پھر کئی کئی سال۔ ہزور کہتے ون تو دہور جی منگنا، تیرے تو تینوں منگن تو بنا جو کچھ بھی منگنا پھر دکھاں کیا دکھ۔ کسی نے پتر منگ لیا، چاہیے پتر کیونکہ پتر کر کے دیاں کر کے سنسار نہ سبند بنتا، منگ لیا بڑی چنگی گل دیتا مہاراج نے، پتر دا سر بھی پیڑ کرے تے ساتھ سنگ جی پتر تا پاواں سوجے گولی کھا کے ماپیاں نوں نیند نہیں آؤندی، کوئی اونوں پتر نوں پریشانی آ گئی تے ہور کئی جی ستے سے دی نال دکھی ہو جان گے، لیا تا سکھ واسطے سی نا۔ شیخ شادی نے ساتھ سنگ جی ایک لکھیا بچن، وہ بھی رب دا پیارا ہی سی، وہ کوئی متر ہوتے تو ساتھ سنگت جی بڑا متر سی، وہ جب ملیا کرے انہوں آخیا کرے بھی ارداس کر دے بھائی پتر ہی آ جائے کتنے گھر میرے لیے دعا کر، انہیں آخنا دعا رب نو ملن دی کروا لا بھائی، پتر تو کوئی نہیں تو آپ ہی کہہ لا، جب بہت ہی بار آخیا ساتھ سنگت جی پھر انہیں کر دیتی، شیخ شادی نے دعا کر دیتی ارداس کر دیتی، وہ متر دے گھر پتر ہو گیا۔ یہ آپ ساتھ سنگت جی پھردا رہا پرچار دورہ، کہندے کچھ سمے بعد پھر اس متر نو ملن واسطے گیا تے پتا کیتا بھی شیخ شادی نے بھی میرا متر کتھے آ، کہندے وہ تے بھائی جیل وچ ہے۔ اچھا جیل تے کتنا چلے گیا؟ جدوں انہوں ملن واسطے گیا ملاقات کیتی تے سب تو پہلے یہی پوچھا بھائی اے توں جیل وچ کی کردا بھائی، بھلا لوگ بھلا پرش توں، تیرا ایتھے کی کام سی، ایتھے کیویں آ گیا؟ وہ کہندا وہ جڑی توں ارداس کیتی سی نا وہ سارا تیرا کر کے، یہ مہربانی ساری تیری ہوئی۔ وہ کہندا بھائی میں دس کی تیرے لی ماڑی ارداس کیتی؟ وہ کہندا توں کیتی نہیں سی پتر دی ارداس، وہ پتر لے کے آیا ہی مینوں جیل وچ، اوہدے کر کے ایتھے بیٹھا۔ تو کہندا میں تے تینوں ادوں ہی آکھیا سی بھائی پرماتما میرے کو جے دعا کراونی تے خدا نوں ملن دی کروا لا، میں تے سمجھایا سی تینوں پر توں ہٹدا ہی نہیں سا، سنساری سبندھ لئی چاہیدا سارا کچھ۔ پر ساتھ سنگت جی اصل وچ مہاراج کہندے نے جے ہور سارا کچھ منگیا تے اودے کولوں نام دی دات نہ منگی تے سمجھ لو دکھاں نوں آواز مار لئی آپ، ون تو دہور جے منگنا پھر دکھاں کا دکھ، تیرے تو بنا ہور کچھ تیرے تو جے منگدے ہاں تے پھر او ساتھ سنگت جی کدی نہ کدی سانوں سکھ روپ جاپدا ہویا وی اودے پیچھے دکھ ہوندا دسدا نہیں، پھر کہندے یہ نام سنتوکھیا اتر من کی بھوک، کہ نام دیو مہاراج نام دیو نام، جس کر کے سنتوکھ آ جاوے تو من دیا بھوکھا ہی اتر جان ساری، من سنتوکھی ہو جاوے یہ دی ساری ترشنا مٹ جاوے، گور وان تین ہریا کیتیا نانک کیا منوکھ۔ یہ سلوک سی اس پاؤڑی دے پہلا جڑی آپ کل وچاری نہیں سی، کہ گرو صاحب جی نے تے کاکھ ہرے کر دیتے کاکھ، کیونکہ بناسپتی جڑی جڑ سی مہاراج کی ساتھ سنگ جی درشٹی چ امرت ہوں، کہ وہ تو سکے رخ وال دیکھ لین تو رخ ہرا جائے تو منوکھ تو پھر چیتنے آئے، یہ بلا کیوں نہ ہرا ہوگا، یہ بلا کیوں نہ ہوگا۔ گر ون تین ہریا کیتیا، کہ ون جنگل دیا لکڑا گرو تو ہری کر دینا سکیاں، وہ تو جڑ ہوں، نانک کیا منوکھ، کہ منوکھ بلا کیوں نہ ہوئے، یہ تو چیتن ہے تو اپدیش نو سمجھ سکتا، یہ تو مہاراج کے اپدیش نو کما سکتا، پھر یہ من ہریا کیوں نہ ہو، یہ کیوں نہ ہریا بھریا ہوئے اندروں، گرو تو سکیا لکڑا۔ مہاراجا رنجیت سنگھ دے سمے دی ساتھ سنگ جی ایک گل ودوانا لکھی ہے، وہ کہندے کسے نے اس بانی تے کیتی سی اس ویلے گرمکھا تے ترک، بھائی سوکے ہرے کی ہے کھن ماہ، کہندے یہ کیویں ہو سکتا جی، یہ اندر نہ تو سبند ہو سکتا، بھی باہر بھی ادا ہو سکتا بھی کوئی سکا ہریا ہو جاوے، ਉਹਨੇ ਆਖਿਆ ਸੀ ਵੀ ਗੁਰੂ ਸਾਹਿਬ ਨੇ ਜੋ ਆਖ ਦਿੱਤਾ ਉਹ ਬਿਲਕੁਲ ਸੱਚ ਹੀ ਆ, ਹੋ ਸਕਦਾ ਮਹਾਰਾਜ ਵਾਸਤੇ ਨੀ ਕੋਈ ਵੀ ਔਖਾ ਹੁੰਦਾ ਇਹ ਕੰਮ, ਉਹ ਕਹਿੰਦੇ ਫਿਰ ਕਰਕੇ ਦਿਖਾ ਦਿਓ। ਇੱਕ ਅਖੰਡ ਪਾਠ ਸਾਹਿਬ ਸਤਸੰਗ ਜੀ ਕਰਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ, ਤੇ ਗੁਰਮੁਖ ਸੇਵਾ ਵਾਲੇ ਲੱਭ ਲੱਭ ਕੇ ਸਤਸੰਗ ਜੀ ਉਹਦੇ ਵਿੱਚ ਲਾਏ, ਤੰਬੂ ਵਿੱਚ ਅਖੰਡ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਬੜੀ ਸੇਵਾ ਸਾਰਿਆਂ ਨੇ ਕੀਤੀ, ਪਰ ਇੱਕ ਉਹਨੇ ਆਖਿਆ ਸੀ ਵੀ ਜਿਸ ਵੀ ਗੁਰਮੁਖ ਨੇ ਮਹਾਰਾਜ ਸਾਹਿਬ ਜੀ ਵਾਲੇ ਤੰਬੂ ਚ ਜਾਣਾ, ਰੌਲ ਤੇ ਬੈਠਣਾ, ਮਹਾਰਾਜ ਦੀ ਬਾਣੀ ਪੜ੍ਹਨੀ ਆ, ਉਹ ਜਾਣ ਲੱਗਾ ਵੀ ਇੱਥੇ ਹੱਥ ਪੈਰ ਧੋ ਕੇ ਜਾਵੇ ਆਪਣੇ। ਇੱਕ ਉੱਥੇ ਸੁੱਕੀ ਲੱਕੜ ਗਾੜ ਦਿੱਤੀ, ਉੱਥੇ ਪਾਣੀ ਰੱਖ ਦਿੱਤਾ, ਆਖਿਆ ਇੱਥੋਂ ਧੋ ਕੇ ਜਾਵੇ ਤੇ ਅੰਦਰੋਂ ਆਣ ਕੇ ਫਿਰ ਇੱਥੇ ਆਣ ਕੇ ਧੋਵੇ, ਇਹ ਮੇਰੀ ਬੇਨਤੀ ਹੈ। ਫਿਰ ਪ੍ਰਸ਼ਾਦਾ ਪਾਣੀ ਛਕੇ, ਏਦਾਂ ਹੀ ਸਤਸੰਗ ਜੀ ਕੀਤਾ ਗਿਆ। ਤੇ ਤੀਸਰੇ ਦਿਨ ਉਸ ਲੱਕੜ ਨੂੰ ਕਰੂੰਬਲੀਆਂ ਨਿਕਲ ਆਈਆਂ ਸਨ। ਅਖੰਡ ਪਾਠ ਸਾਹਿਬ ਦੀ ਸਮਾਪਤੀ ਤੱਕ ਸਤਸੰਗ ਜੀ ਸਾਰਿਆਂ ਨੇ ਦੇਖ ਲਿਆ ਵੀ ਗੁਰੂ ਸਾਹਿਬ ਜੀ ਨੇ ਉਹਦੇ ਤੇ ਮਹਾਰਾਜ ਜੀ ਦੇ ਬਚਨਾਂ ਦੀ ਕਿਰਪਾ ਉਹਦੇ ਤੇ ਹੋ ਗਈ। ਸੁੱਕੇ ਹਰੇ ਕੀ ਏਖਿਆ ਨਵਾਹੇ, ਕਹਿੰਦੇ ਪਰ ਮਹਾਰਾਜ ਦੀ ਨਜ਼ਰ ਪੈ ਜਾਏ ਤੇ ਜੜ ਚੀਜ਼ਾਂ ਸੁੱਕੀਆਂ ਹਰੀਆਂ ਹੋ ਜਾਂਦੀਆਂ। ਮਨੁੱਖ ਤੇ ਫੇਰ ਚੇਤਨ, ਜਿਨ੍ਹਾਂ ਦੇ ਮਨ ਸੁੱਕ ਕੇ ਲੱਕੜ ਵਰਗੇ ਹੋ ਜਾਂਦੇ ਸਾਧ ਸੰਗਤ ਜੀ, ਉਹਨਾਂ ਦੇ ਵਿੱਚ ਵੀ ਪ੍ਰੇਮ ਦੀਆਂ ਕਰੂੰਬਲਾਂ ਫੁੱਟ ਆਉਂਦੀਆਂ ਮਹਾਰਾਜ ਦੇ ਬਚਨਾਂ ਨੂੰ ਜੇ ਸੁਣਨ ਤਾਂ ਧਿਆਨ ਨਾਲ। ਉਹਨਾਂ ਦੇ ਸੁੱਕੇ ਮਨ ਹਰੇ ਹੋ ਜਾਂਦੇ, ਮਨ ਸੁੱਕ ਜਾਂਦੇ ਕਈਆਂ ਦੇ, ਕਿਸੇ ਦਾ ਪੱਥਰ ਹੋ ਜਾਂਦਾ ਕਠੋਰ, ਕਿਸੇ ਦਾ ਸੁੱਕੀ ਲੱਕੜ ਵਰਗਾ, ਜਿਸ ਵਿੱਚ ਕਦੀ ਪ੍ਰੇਮ ਦਾ ਫੁਰਨਾ ਪਰਉਪਕਾਰ ਦਾ ਫੁਰਦਾ ਹੀ ਨਹੀਂ, ਹਟ ਹੀ ਜਾਂਦਾ। ਉਹਨਾਂ ਦੇ ਮਨ ਹਰੇ ਹੋ ਜਾਂਦੇ, ਸੁੱਕੇ ਤਨ ਵਾਲਿਆਂ ਦੇ ਤਨ ਹਰੇ ਹੋ ਜਾਂਦੇ ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪਏ। ਨਾਨਕ ਸਰ ਇੱਕ ਗੁਰਦੁਆਰਾ ਸਾਹਿਬ ਸੰਗਤ ਜੀ ਵੇਰਕੇ, ਕਦੀ ਜਾਣਾ ਤੇ ਬਿਲਕੁਲ ਅੰਮ੍ਰਿਤਸਰ ਤੋਂ ਬਟਾਲੇ ਨੂੰ ਜਿਹੜਾ ਮੇਨ ਰੋਡ ਜਾਂਦਾ ਉਹਦੇ ਉੱਪਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਨਾਨਕ ਸਰ। ਸੰਗਤ ਉੱਥੇ ਜਾਂਦੀ ਭਾਵਨਾ ਵਾਲੀ, ਜਿਨ੍ਹਾਂ ਦੇ ਬੱਚਿਆਂ ਨੂੰ ਸੁੱਕੜਾ ਹੁੰਦਾ ਸਾਹਿਬ ਸੰਗਤ ਜੀ ਉਹ ਉੱਥੇ ਜਾ ਕੇ ਇਸ਼ਨਾਨ ਕਰਵਾਉਂਦੇ ਆ, ਤੇ ਭਾਵਨਾ ਵਾਲਿਆਂ ਦੇ ਬੱਚੇ ਬਿਲਕੁਲ ਉੱਥੋਂ ਠੀਕ ਹੁੰਦੇ ਆ। ਇਹਦੇ ਤੇ ਕੋਈ ਕਿੰਤੂ ਜਾਂ ਤਰਕਨਾ ਦੀ ਬੁੱਧੀ ਨਾਲ ਨਾ ਇਹ ਗੱਲ ਸੋਚਣੀ। ਵਚਨ ਕੀਤਾ ਸੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਈ ਜਿਹੜਾ ਇੱਥੇ ਇਸ਼ਨਾਨ ਕਰਵਾਏਗਾ ਉਹਦਾ ਸੋਕੇ ਦਾ ਰੋਗ ਦੂਰ ਹੋ ਜਾਵੇਗਾ। ਤੇ ਅੱਜ ਤੱਕ ਹੋ ਰਿਹਾ ਉਹ, ਅੱਜ ਤੱਕ ਉੱਥੇ ਓਦਾਂ ਹੀ। ਪਰ ਭਾਵਨਾ ਵਾਲਿਆਂ ਦਾ, ਜਿਹਨੂੰ ਕੋਈ ਨੀ ਫਰਕ ਪੈਂਦਾ, ਉਹ ਤਾਂ ਇਹ ਵੀ ਕਹਿ ਦਿੰਦੇ ਵੀ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਹੈ ਜਿਹਨੂੰ ਸੁਧਾ ਸਰੋਵਰ ਮਹਾਰਾਜ ਨੇ ਆਖਿਆ ਸੀ, ਅੰਮ੍ਰਿਤ ਸਰੋਵਰ, ਅੰਮ੍ਰਿਤਸਰ ਸਰੋਵਰ ਦਾ ਨਾਂ ਰੱਖਿਆ। ਕਈ ਲੋਕ ਤਾਂ ਇਹ ਵੀ ਕਹਿ ਦਿੰਦੇ ਵੀ ਉਹ ਤਾਂ ਸਿਰਫ ਪਾਣੀ ਦੀ ਘਾਟ ਕਰਕੇ ਹੀ ਰੱਖਿਆ ਸੀ ਜੀ, ਉਦੋਂ ਪਾਣੀ ਲੱਭਦਾ ਨਹੀਂ ਸੀ ਇਸ ਕਰਕੇ ਪਾਣੀ ਇਕੱਤਰ ਕਰ ਲਿਆ। ਬਾਕੀ ਸਰੋਵਰ ਦਾ ਸਾਧ ਸੰਗਤ ਜੀ ਕੀ ਅਰਥ ਹੈ, ਪਰ ਮਹਾਰਾਜ ਦੇ ਬਚਨ ਨੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਸ ਸਰੋਵਰ ਦਾ ਟੱਪ ਲਾਇਆ ਹੋਵੇ, ਪੰਜਵੇਂ ਪਾਤਸ਼ਾਹ ਜੀ ਨੇ ਜਿਸ ਦੀ ਸੰਪੂਰਨਤਾ ਕੀਤੀ ਹੋਵੇ, ਉਹਦਾ ਇਕੱਲਾ ਸਿਰਫ ਸਾਧ ਸੰਗਤ ਜੀ ਇਹ ਪਾਣੀ ਇਕੱਠੇ ਕਰਨ ਦਾ ਹੀ ਮਤਲਬ ਨਹੀਂ ਹੁੰਦਾ। ਸ੍ਰਿਸ਼ਟੀ ਦੇ ਭਲੇ ਵਾਸਤੇ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਤੀਰਥਾਂ ਦੀ ਰਚਨਾ ਕੀਤੀ ਹੁੰਦੀ। ਜੇ ਇਕੱਲਾ ਪਾਣੀ ਵਾਸਤੇ ਹੀ, ਜੇ ਸਿਰਫ ਇਸ਼ਨਾਨ ਦਾ ਸੰਬੰਧ ਆ ਵੀ ਇੱਥੇ ਪਾਣੀ ਨਹੀਂ, ਚਲੋ ਸਾਰੇ ਲੋਕ ਇਕੱਠੇ ਇਸ਼ਨਾਨ ਕਰ ਲੈਣਗੇ, ਤੇ ਫਿਰ ਬਿਆਸ ਦਰਿਆ ਦੇ ਕਿਨਾਰੇ ਤੇ ਬੌਲੀ ਸਾਹਿਬ ਦੀ ਰਚਨਾ ਕਿਉਂ ਕੀਤੀ ਗੁਰੂ ਅਮਰਦਾਸ ਜੀ ਨੇ? ਉਹ ਤਾਂ ਬਿਲਕੁਲ ਦਰਿਆ ਦੇ ਕਿਨਾਰੇ ਤੇ ਹੀ ਹੈ। ਜੇ ਇਕੱਲਾ ਇਸ਼ਨਾਨ ਹੀ ਕਰਨ ਲਈ ਕੀਤੀ ਤੇ ਇਸ਼ਨਾਨ ਤਾਂ ਬਿਆਸ ਦਰਿਆ ਤੋਂ ਕਰਦੇ ਹੀ ਸੀ ਲੋਕ, ਉਹ ਤਾਂ ਹੈ ਹੀ ਬਿਲਕੁਲ ਪਾਣੀ ਦਾ ਕਿਨਾਰਾ, ਦਰਿਆ ਦਾ ਕੰਢਾ, ਉੱਥੋਂ ਹੀ ਸਾਰੇ ਲੋਕ ਕਰੀ ਜਾਂਦੇ ਸਨ, ਫਿਰ ਬੌਲੀ ਪਾਉਣ ਦੀ ਤਾਂ ਲੋੜ ਹੀ ਕੋਈ ਨਹੀਂ ਸੀ। ਜੇ ਸਿਰਫ ਇਸ਼ਨਾਨ ਹੀ, ਸਿਰਫ ਪਿੰਡੇ ਤੇ ਪਾਣੀ ਪਾਉਣ ਕਰਕੇ ਹੀ ਸਾਧ ਸੰਗਤ ਜੀ ਜੇ ਇਹ ਆਪਾਂ ਕੀ ਰਚਨਾ ਕੀਤੀ ਹੈ, ਤੇ ਫਿਰ ਤਾਂ ਉਹ ਦਰਿਆ ਦਾ ਕਿਨਾਰਾ ਹੀ ਸੀ, ਲੋਕ ਨਹਾਉਂਦੇ ਹੀ ਸਨ ਉੱਥੇ। ਅਸਲ ਵਿੱਚ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਜਿਹੜੀ ਰਚਨਾ ਸੰਸਾਰ ਦੇ ਭਲੇ ਲਈ ਹੁੰਦੀ ਹੈ, ਪਰ ਜੇ ਕੋਈ ਉਸੇ ਬਿਰਤੀ ਨਾਲ ਉਹਨੂੰ ਮੰਨੇ ਤਾਂ, ਜਿਹਨੇ ਉਸ ਬਿਰਤੀ ਨਾਲ ਨਹੀਂ ਮੰਨਣਾ ਉਹਦੇ ਵਾਸਤੇ ਸਾਧ ਸੰਗਤ ਜੀ ਸਰੋਵਰ ਲੋਕਾਂ ਦੇ ਨਿਆਣੇ ਡੋਬਣ ਲਈ ਹੈ, ਪਰ ਜਿਹਨੂੰ ਉਹ ਦਿਸਦਾ ਨਾ ਵੀ ਉਹ ਅੰਮ੍ਰਿਤ ਹੈ, ਉਹਦੇ ਵਾਸਤੇ ਸਾਧ ਸੰਗਤ ਜੀ ਉਹ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਦਾ ਭਰਿਆ ਨਾਮ ਜਲ ਹੈ। ਇਹ ਤਾਂ ਆਪੋ ਆਪਣਾ ਢੰਗ ਤਰੀਕਾ। ਕਹਿੰਦੇ ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਹਾ ਮਨੁੱਖ, ਕਹਿੰਦੇ ਭਲਾ ਮਨੁੱਖ ਕਿਉਂ ਨਾ ਹਰਿਆ ਹੋਵੇ, ਗੁਰੂ ਸਾਹਿਬ ਜੀ ਤੇ ਸੁੱਕੇ ਜੰਗਲ ਹਰੇ ਕਰ ਦਿੱਤੇ। ਰਾਜੇ ਸ਼ਿਵਨਾਭ ਦਾ ਬਾਗ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਥੇ ਚਰਨ ਪਾਉਣ ਕਰਕੇ ਹੀ ਹਰਿਆ ਹੋਇਆ। ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲੀ ਵਾਰ ਆਪਣੇ ਸਾਹਿਬਜ਼ਾਦੇ ਦਸਵੇਂ ਪਾਤਸ਼ਾਹ ਜੀ ਨਾਲ ਮੇਲ ਹੋਇਆ ਪਟਨੇ ਦੀ ਧਰਤੀ ਤੇ, ਕਿਉਂਕਿ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਨਹੀਂ ਸਨ, ਉਹ ਉਸ ਵੇਲੇ ਢਾਕੇ ਵੱਲ ਗਏ ਸਨ। ਜਦੋਂ ਮਹਾਰਾਜ ਸਾਹਿਬ ਜੀ ਆਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੇ ਜਿੱਥੇ ਪਹਿਲੀ ਵਾਰ ਸਾਹਿਬਜ਼ਾਦੇ ਆਪਣੇ ਨੂੰ ਮਹਾਰਾਜ ਨਵੇਂ ਪਾਤਸ਼ਾਹ ਜੀ ਮਿਲੇ, ਉੱਥੇ ਸਾਧ ਸੰਗਤ ਜੀ ਹੁਣ ਗੁਰੂ ਕਾ ਬਾਗ ਗੁਰਦੁਆਰਾ ਪਟਨਾ ਸਾਹਿਬ ਜਾਓਗੇ ਦਰਸ਼ਨ ਕਰਨੇ। ਸੁੱਕਾ ਬਾਗ ਸੀ ਤੇ ਦੋ ਭਰਾਵਾਂ ਦਾ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਉੱਥੇ ਬੈਠੇ ਤੇ ਦਸਵੇਂ ਪਾਤਸ਼ਾਹ ਜੀ ਜਾ ਕੇ ਉਹਨਾਂ ਨੂੰ ਮਿਲੇ, ਉਹ ਬਾਗ ਉਸੇ ਵੇਲੇ ਹਰਿਆ ਭਰਿਆ ਹੋ ਗਿਆ ਤੇ ਉਹਨਾਂ ਨੇ ਗੁਰੂ ਨੂੰ ਹੀ ਦੇ ਦਿੱਤਾ ਸੀ ਦੋਵਾਂ ਭਰਾਵਾਂ ਨੇ। ਉਹਨਾਂ ਨੇ ਉਹ ਮਹਾਰਾਜ ਆਖਿਆ, ਮਹਾਰਾਜ ਕਮਾਲ ਹੋ ਗਈ ਤੁਹਾਡੇ ਚਰਨ ਪੈਣ ਕਰਕੇ, ਇਹ ਤਾਂ ਕਈਆਂ ਚਿਰਾਂ ਦਾ ਸੁੱਕਾ ਸੀ, ਪਰ ਤੁਹਾਡੇ ਚਰਨ ਪੈਣ ਕਰਕੇ ਹਰਿਆ ਹੋ ਗਿਆ, ਇਹ ਮਹਾਰਾਜ ਅਸੀਂ ਤੁਹਾਨੂੰ ਹੀ ਭੇਟਾ ਕਰ ਦਿੱਤਾ। ਉਹ ਗੁਰੂ ਸਾਹਿਬ ਨੂੰ ਦੇਣ ਕਰਕੇ ਗੁਰੂ ਕਾ ਬਾਗ ਹੈ ਅੱਜ ਤੱਕ, ਮਹਾਰਾਜ ਦੇ ਚਰਨ ਪੈਣ ਕਰਕੇ, ਕਿਉਂਕਿ ਗੁਰੂ ਸਾਹਿਬ ਜੀ ਦੀ ਤੇ ਸਾਧ ਸੰਗਤ ਜੀ ਚਰਨਾਂ ਚ, ਬਚਨਾਂ ਚ, ਨੇਤਰਾਂ ਚ ਅੰਮ੍ਰਿਤ ਹੈ, ਕਰ ਦਿੰਦਾ ਹਰਿਆ ਭਰਿਆ। ਗੁਰਬਾਣੀ ਤੇ ਹਰਿਆ ਕੀਤਿਆ ਨਾਨਕ ਕਿਆ ਮਨੁੱਖ, ਕਹਿੰਦੇ ਮਹਾਰਾਜ ਨੇ ਤਾਂ ਜੰਗਲ ਹਰੇ ਕਰ ਦਿੱਤੇ, ਭਲਾ ਮਨੁੱਖਾ ਤੂੰ ਕਿਉਂ ਨਾ ਹਰਿਆ ਭਰਿਆ ਹੋਵੇਗਾ। ਸਰਦਾ ਰੱਖ ਤੇ ਪ੍ਰੇਮ ਕਰ ਮਹਾਰਾਜ ਦੇ ਚਰਨਾਂ ਨਾਲ, ਤੇਰਾ ਵੀ ਸੁੱਕਾ ਮਨ ਜਿਹੜਾ ਨਾ ਨਿਸ਼ਰਧਕ ਪੁਣੇ ਕਰਕੇ, ਨਾਮ ਜਲ ਪੈਣ ਕਰਕੇ, ਇਹਦੇ ਵਿੱਚ ਵੀ ਪ੍ਰੇਮ ਦੀ ਫਸਲ ਉਗ ਖਲੋਵੇਗੀ। ਪ੍ਰੇਮ ਕਰਿਆ ਕਰ ਮਹਾਰਾਜ ਜੀ ਦੇ ਚਰਨਾਂ ਨਾਲ।
ਪੌੜੀ ਸੋ ਐਸਾ ਦਾਤਾਰ ਮਨੋ ਨਾ ਵਿਸਰੈ।
ਪੌੜੀ ਵਿੱਚ ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਜਿਹੜਾ ਏਡਾ ਵੱਡਾ ਦਾਤਾ ਉਹ ਸਾਨੂੰ ਭੁੱਲੇ ਕਿਉਂ। ਸੋ ਐਸਾ ਦਾਤਾਰ ਮਨੋ ਨਾ ਵਿਸਰੇ, ਕੈਸਾ ਦਾਤਾਰ ਜੀ, ਜਿਹੜਾ ਹਰਿਆਂ ਭਰਿਆਂ ਕਰ ਦਿੰਦਾ ਰੁੱਖਾਂ ਨੂੰ ਤੇ ਸੁੱਕੇ ਜੰਗਲਾਂ ਨੂੰ। ਕਹਿੰਦੇ ਭਾਈ ਜਿਹੜਾ ਸੁੱਕੇ ਮਨਾਂ ਨੂੰ ਹਰਿਆ ਭਰਿਆ ਕਰਨ ਵਾਲਾ, ਸੁੱਕੇ ਤਨਾਂ ਨੂੰ ਹਰਿਆ ਭਰਿਆ ਕਰਨ ਵਾਲਾ, ਉਹ ਇਹੋ ਜਿਹਾ ਦਾਤਾ ਵਿਸਰਨਾ ਨਹੀਂ ਚਾਹੀਦਾ। ਉਹਦਾ ਚੇਤਾ ਕਿਉਂ ਭੁੱਲੇ ਫਿਰ? ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ। ਜਿਹੜਾ ਸਾਰਿਆਂ ਦਾ ਦਾਤਾ ਮਹਾਰਾਜ, ਉਹ ਕਿਤੇ ਮੈਨੂੰ ਵਿਸਰ ਨਾ ਜਾਵੇ, ਭੁੱਲ ਨਾ ਜਾਵੇ। ਕਿਉਂ ਭੁੱਲੇ ਫਿਰ ਉਹ ਪਰਮਾਤਮਾ ਜੀ?
ਘੜੀ ਨਾ ਬਹੁਤ ਛਸਾ ਤਿਸ ਬਿਨ ਨਾ ਸਰੈ।
ਕਹਿੰਦੇ ਇੱਕ ਘੜੀ, ਅੱਧੀ ਘੜੀ ਤੇ ਇੱਕ ਚਸਾ ਵੀ ਉਸ ਪਰਮਾਤਮਾ ਤੋਂ ਬਿਨਾਂ ਸਰਦਾ ਨੀ, ਗੁਰਮੁਖਾਂ ਦਾ ਨਹੀਂ ਲੰਘਦਾ ਸਤਸੰਗ ਜੀ ਉਹਨਾਂ ਦਾ। ਉਹਨਾਂ ਵਾਸਤੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਪੰਜਵੇਂ ਪਾਤਸ਼ਾਹ ਦੇ ਵਚਨ ਨੂੰ ਕਹਿੰਦੇ ਤੁਸੀਂ ਤਾਂ ਇੱਕ ਘੜੀ ਨਾ ਮਿਲੋ ਮਹਾਰਾਜ, ਸਾਡੇ ਲਈ ਤਾਂ ਕਲਯੁਗ ਹੀ ਆ ਜਾਂਦਾ। ਪਰ ਕਈਆਂ ਦੀ ਸਾਰੀ ਉਮਰ ਲੰਘ ਜਾਂਦੀ ਮਹਾਰਾਜ, ਚੇਤੇ ਨਹੀਂ ਆਉਂਦੇ, ਕੋਈ ਕਲਯੁਗ ਨਹੀਂ ਆਉਂਦਾ। ਕਿਉਂਕਿ ਸਤਸੰਗ ਜੀ ਉਹ ਜੀਵ ਵੀ ਕਲਯੁਗੀ, ਬਿਰਤੀ ਕਲਯੁਗੀ ਬਣ ਗਈ। ਹੁਣ ਉਹਨੂੰ ਅਨੁਭਵ ਕਿਵੇਂ ਹੋਵੇ ਵੀ ਮੇਰੇ ਅੰਦਰ ਕਲਯੁਗ ਵਰਤ ਰਿਹਾ? ਥੋੜਾ ਕੁ ਸਤਯੁਗ ਦਾ ਝਲਕਾਰਾ ਮਿਲਿਆ ਹੋਵੇ ਤੇ ਫੇਰ ਜਦੋਂ ਉਹ ਟੁੱਟ ਜਾਵੇ ਤੇ ਪਤਾ ਲੱਗਦਾ ਇਹ ਤੇ ਕਲਯੁਗ ਆ ਗਿਆ। ਭਾਈ ਜਿਹਨੇ ਸਤਸੰਗ ਜੀ ਕਦੇ ਛਾਂ ਦੇਖੀ ਹੋਵੇ, ਉਹਨੂੰ ਧੁੱਪੇ ਬੈਠਣਾ ਪਵੇ ਤੇ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਬੜੀ ਦੁੱਖਦਾਈ ਆ, ਛਾਂ ਚ ਤਾਂ ਬੜਾ ਸੁੱਖ ਸੀ। ਜਿਹਨੇ ਕਦੀ ਛਾਂ ਦੇਖੀ ਹੈ ਧੁੱਪ ਦੇ ਦੁੱਖ ਨੂੰ ਉਹ ਮਹਿਸੂਸ ਕਰ ਸਕਦਾ, ਜਿਹਨੇ ਧੁੱਪ ਦੇਖੀ ਹੈ ਛਾਂ ਦੇ ਸੁੱਖ ਨੂੰ ਉਹ ਅਨੁਭਵ ਚ ਲਿਆ ਸਕਦਾ, ਜਿਹਨੇ ਥੋੜਾ ਬਹੁਤਾ ਸਤਯੁਗ ਦਾ ਨਜ਼ਾਰਾ ਕਦੀ ਦੇਖਿਆ, ਕਦੀ ਉਹਦਾ ਮਨ ਜੁੜਿਆ ਥੋੜਾ ਕਿ, ਜਿਹੜਾ ਉਹਨੂੰ ਉਦੋਂ ਸੁੱਖ ਅਨੁਭਵ ਹੋਇਆ ਜਦੋਂ ਫਿਰ ਉਹ ਨਹੀਂ ਹੁੰਦਾ, ਉਹ ਕਹਿੰਦਾ ਇਹ ਤਾਂ ਕਲਯੁਗ ਵਰਤ ਗਿਆ ਮੇਰੇ ਅੰਦਰ, ਹੁਣ ਪਹਿਲਾਂ ਤਾਂ ਬੜੀ ਕਿਰਪਾ ਸੀ। ਉੱਥੇ ਇੱਕ ਗਿਆਨ ਲਈ ਮਹਾਰਾਜ ਨੇ ਆਖਿਆ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਨਾ ਮਿਲੋ ਮਹਾਰਾਜ ਕਲਯੁਗ ਹੀ ਵਰਤ ਜਾਂਦਾ। ਪਰ ਜਿਹਨੂੰ ਉਹ ਅਨੁਭਵ ਹੋਇਆ ਹੀ ਨਹੀਂ ਉਹਨੂੰ ਕੋਈ ਫਰਕ ਨਹੀਂ ਪੈਂਦਾ, ਸਾਰੀ ਜਿਹਨੇ ਕਦੀ ਨਿਤਨੇਮ ਨਹੀਂ ਕੀਤਾ ਸਤਸੰਗ ਜੀ ਦੇਖ ਲੈਣਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਭਾਵਾਂ 50 ਸਾਲ ਲੰਘ ਜਾਣ ਉਹਦੇ ਬਿਨਾਂ ਨਿਤਨੇਮ ਤੋਂ। ਪਰ ਜਿਹੜਾ ਰੋਜ਼ ਕਰਦਾ ਉਹਦਾ ਇੱਕ ਦਿਨ ਨਾ ਹੋਵੇ ਉਹਦੀ ਜਾਨ ਨੂੰ ਖੋਹ ਪੈ ਜਾਂਦੀ, ਉਸੇ ਵੇਲੇ ਟੁੱਟਦਾ ਉਹਦਾ ਅੰਦਰ ਵੀ ਇਹ ਕੀ ਬਣਿਆ ਅੱਜ ਨਿਤਨੇਮ ਹੀ ਨਹੀਂ ਹੋਇਆ। ਫਿਰ ਅਗਲੇ ਦਿਨ 2 ਵਾਰੀ ਕਰਦਾ ਉਹ, ਓਨੀ ਦੇਰ ਉਹਨੂੰ ਚਿੱਤ ਨੂੰ ਸ਼ਾਂਤੀ ਨਹੀਂ ਆਉਂਦੀ। ਪਰ ਜਿਹਨੇ ਨਹੀਂ ਕਦੇ ਕੀਤਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਭਾਵਾਂ ਕਈ ਸਾਲ ਲੰਘ ਜਾਣ, ਜਿਹਨੇ ਕੀਤਾ ਉਹਦਾ ਇੱਕ ਦਿਨ ਲੰਘਣਾ ਔਖਾ ਹੋ ਜਾਂਦਾ, ਉਹਦਾ ਧਿਆਨ ਹੀ ਮੁੜ ਮੁੜ ਕੇ ਉੱਥੇ ਆਉਂਦਾ ਵੀ ਅੱਜ ਤਾਂ ਰਹਿ ਹੀ ਗਿਆ ਕੀ ਬਣੇਗਾ। ਜਿਹਨੇ ਕਦੇ ਮਹਾਰਾਜ ਨੂੰ ਨਮਸਕਾਰ ਨਹੀਂ ਕੀਤੇ, ਦਰਸ਼ਨ ਹੀ ਨਹੀਂ ਕੀਤੇ, ਉਹਨੂੰ ਕੋਈ ਫਰਕ ਨਹੀਂ ਪੈਂਦਾ ਭਾਵਾਂ 8 ਸਾਲ ਲੰਘ ਜਾਵੇ ਗੁਰਦੁਆਰੇ ਦੇ ਅੱਗੇ ਉਹਦੀ। ਪਰ ਜਿਹੜਾ ਰੋਜ਼ ਦਰਸ਼ਨ ਕਰਦਾ ਕਿਸੇ ਦਿਨ ਨਾ ਹੋਣ ਫਿਰ ਉਹਨੂੰ ਪੁੱਛੇ ਵੀ ਅੱਜ ਕੀ ਬਣਦਾ ਤੇਰੇ ਅੰਦਰ, ਫਰਕ ਉਹਦੇ ਲਈ ਹੈ ਜਿਹੜਾ ਸਾਧ ਸੰਗਤ ਜੀ ਮਹਾਰਾਜ ਨੂੰ ਚੇਤੇ ਕਰਨ ਵਾਲਾ। ਘੜੀ ਨਾ ਮੋਹਤ ਚਸਾ ਤਿਸ ਦਿਨ ਨਾ ਸਰੈ। ਕਹਿੰਦੇ ਸਾਡੀ ਤੇ ਇੱਕ ਘੜੀ, ਅੱਧੀ ਘੜੀ, ਇੱਕ ਚਸਾ, ਚਸਾ ਹੁੰਦਾ ਸਾਧ ਸੰਗਤ ਜੀ ਵਿਸੇ ਚਸਿਆ ਘੜੀਆਂ ਪੈਰਾਂ ਸਿੱਧੀ ਵਾਰੀ ਮਾਹ ਹੋਵਾ। ਇਹ ਸਮੇਂ ਦੀ ਸਭ ਤੋਂ ਛੋਟੀ ਵੰਡ ਹੈ, ਉਵੇਂ ਇਹ ਤੋਂ ਛੋਟਾ ਵੀ ਬਿੰਦ ਹੁੰਦਾ ਸਾਧ ਸੰਗਤ ਜੀ, ਚੁੱਖ ਹੋਰ ਛੋਟਾ। ਪਰ ਚਸਾ ਜਿਹੜਾ ਸਾਧ ਸੰਗਤ ਜੀ ਇਹ 15 ਨਿਮਖਾਂ ਦਾ ਇੱਕ ਵਿਸਵਾ ਹੁੰਦਾ ਤੇ 15 ਵਿਸਿਆਂ ਦਾ ਇੱਕ ਚਸਾ ਹੁੰਦਾ। ਨਿਮਖ ਕਹਿੰਦੇ ਅੱਖ ਬੰਦ ਕਰਕੇ ਖੋਲਣ ਨੂੰ, ਆਪਾਂ ਅੱਖ ਝਮਾਕੀ ਇੱਕ ਨਿਮਖ ਹੋ ਗਈ, 15 ਵਾਰ ਅੱਖ ਬੰਦ ਕਰਕੇ ਬੰਦਾ ਖੋਲੇ ਇੱਕ ਵਿਸਾ ਹੋ ਗਿਆ, ਤੇ 15 ਵਿਸੇ ਹੋਣ ਇੱਕ ਚਸਾ ਬਣਦਾ। ਇਹ ਸਮੇਂ ਦੀ ਵੰਡ ਸੀ ਪੁਰਾਣੀ, ਆਪਾਂ ਜਿਹਨੂੰ ਅੱਜ ਕੱਲ ਘੰਟੇ ਮਿੰਟ ਸੈਕਿੰਡ ਆਪਾਂ ਹੁਣ ਕਹਿੰਦੇ ਹਾਂ। ਮਹਾਰਾਜ ਤੁਸੀਂ ਤਾਂ ਭੁੱਲੋ ਹੀ ਨਾ, ਸੋ ਐਸਾ ਦਾ ਤਾਰ ਮਨੋ ਨਾ ਵਿਸਰੈ, ਘੜੀ ਨਾ ਮੋਹਤ ਚਸਾ ਤਿਸ ਬਿਨ ਕਿਉਂ ਸਰੈ। ਕਹਿੰਦੇ ਇੱਕ ਘੜੀ, ਅੱਧੀ ਘੜੀ, ਇੱਕ ਚਸਾ ਵੀ ਕਿਵੇਂ ਸਰ ਸਕਦਾ ਉਸ ਪਰਮਾਤਮਾ ਤੋਂ ਬਿਨਾਂ? ਮਹਾਰਾਜ ਕਹਿੰਦੇ ਸਾਡਾ ਨੀ ਸਰਦਾ ਗੁਰਮੁਖੋ।
ਅੰਤਰ ਬਾਹਰ ਸੰਗ ਕਿਆ ਕੋ ਲੁੱਕ ਕਰੇ।
ਕਹਿੰਦੇ ਅੰਦਰ ਬਾਹਰ ਸਾਰੇ ਥਾਵਾਂ ਤੇ ਪ੍ਰਮਾਤਮਾ ਨਾਲ ਹੀ ਆ, ਤੇ ਕੀ ਲੋਕ ਉਹਤੋਂ ਲੋਕੇ ਕੋਈ ਕੀ ਕਰ ਸਕਦਾ, ਕੋਈ ਪ੍ਰਮਾਤਮਾ ਤੋਂ ਪਰਦਾ ਰੱਖ ਸਕਦਾ? ਬੰਦਾ ਬੰਦੇ ਤੋਂ ਤਾਂ ਸਾਧ ਸੰਗਤ ਜੀ ਪਰਦਾ ਕਰ ਸਕਦਾ। ਕਹਿੰਦੇ ਦੇ ਕਵਾਲ ਅਣਕ ਪਰਦੇ ਮੈਂ ਪਰਦਾਰਾ ਸੰਗ ਫਾਕਾ, ਚਿੱਤਰ ਗੁਪਤ ਜਬ ਲੇਖਾ ਮੰਗਿਆ, ਤਬ ਕੌਣ ਪਰਦਾ ਤੇਰਾ ਢੱਕ ਹੈ? ਪਰਦਾ ਤਾਂ ਬੰਦੇ ਦਾ ਬੰਦੇ ਤੋਂ ਹੈ, ਪ੍ਰਮਾਤਮਾ ਤੋਂ ਸਾਧ ਸੰਗਤ ਜੀ ਕੀ ਪਰਦਾ? ਬਾਹਰੋਂ ਤਾਂ ਕੀ ਉਹਦੇ ਤੋਂ ਪਰਦਾ ਕਰਨਾ, ਉਹ ਤਾਂ ਸਾਡੇ ਮਨ ਵਿੱਚ ਉੱਠਣ ਵਾਲੇ ਫੁਰਨੇ ਵੀ ਸਾਧ ਸੰਗਤ ਜੀ ਉਹਦੇ ਤੋਂ ਲੁਕੇ ਨਹੀਂ। ਅੰਦਰ ਦਾ ਫੁਰਨਾ ਮਨ ਚ ਜਿਹੜਾ ਉੱਠਿਆ, ਜੇ ਆਪਾਂ ਪ੍ਰਗਟ ਨਹੀਂ ਕੀਤਾ, ਸਿਰਫ ਮਨ ਚ ਹੀ ਵਿਚਾਰ ਆਇਆ, ਉਹ ਵੀ ਪ੍ਰਮਾਤਮਾ ਤੋਂ ਸਾਧ ਸੰਗਤ ਜੀ ਲੁਕਿਆ ਨਹੀਂ। ਆਪਾਂ ਨੂੰ ਤਾਂ ਕੋਈ ਪਤਾ ਨਹੀਂ, ਬਿਲਕੁਲ ਆਪਣੇ ਨਾਲ ਬੈਠੇ ਬੰਦੇ ਦੇ ਮਨ ਚ ਕੀ ਆ ਰਿਹਾ ਸਾਨੂੰ ਕੋਈ ਪਤਾ ਨਹੀਂ, ਪਰ ਪ੍ਰਮਾਤਮਾ ਨੂੰ ਪਤਾ। ਘੱਟ ਘੱਟ ਕੇ ਅੰਤਰ ਕੀ ਜਾਣ ਦਸਵੇਂ ਪਾਤਸ਼ਾਹ ਕਹਿੰਦੇ, ਘੱਟ ਹੁੰਦਾ ਹਿਰਦਾ ਕਹਿੰਦੇ, ਉਹ ਤਾਂ ਹਿਰਦੇ ਹਿਰਦੇ ਦੀ ਜਾਣਦਾ। ਤਾਂ ਹੀ ਇੱਕ ਥਾਂ ਤੇ ਵਚਨ ਕਰਤਾ ਨਾ, ਵਿਣ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲਣ ਤੋਂ ਵੀ ਉਹ ਸਾਰਾ ਕੁਝ ਜਾਣਦਾ ਤੇਰੇ ਮਨ ਚ ਕੀ ਹੈ। ਮਨ ਦਾ ਫੁਰਨਾ ਪਤਾ ਹੁੰਦਾ ਸਾਧ ਸੰਗਤ ਜੀ ਮਹਾਰਾਜ ਨੂੰ, ਪਰਮੇਸ਼ਰ ਨੂੰ ਤੇ ਗੁਰੂ ਸਾਹਿਬ ਜੀ ਨੂੰ। ਬਲਕਿ ਗੁਰੂ ਦੇ ਪਿਆਰਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਦੇ ਮਨ ਚ ਕੀ ਹੈ। ਇਹ ਬਖਸ਼ਿਸ਼ ਮਹਾਰਾਜ ਦੀ ਉਹਨਾਂ ਤੇ ਵੀ ਹੋ ਜਾਂਦੀ ਜਿਹੜੇ ਨਾਮ ਰਸੀਏ। ਇਹ ਬਰਕਤ ਆਇਕ ਮਹਾਰਾਜ ਵੱਲੋਂ ਉਹਨਾਂ ਨੂੰ ਮਿਲ ਜਾਂਦੀ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਇਹਦੇ ਮਨ ਚ ਕੀ ਹੈ। ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼, ਉਹਨਾਂ ਕੋਲੇ ਸਾਧ ਸੰਗਤ ਜੀ ਇੱਕ ਵਾਰੀ ਇੱਕ ਸੰਨਿਆਸੀ ਆਇਆ, ਸਰਦੀ ਦੀ ਰੁੱਤ ਸੀ ਤੇ ਮਹਾਂਪੁਰਸ਼ਾਂ ਦੇ ਉੱਤੇ, ਬਾਬਾ ਜੀ ਦੇ ਉੱਤੇ ਇੱਕ ਕੀਮਤੀ ਲੋਈ ਸੀ ਲਈ ਹੋਈ, ਪੂਰਾ ਬਹੁਤ ਵਧੀਆ ਕੀਮਤੀ। ਉਹ ਜਦੋਂ ਦੂਰੋਂ ਤੁਰਿਆ ਆਉਂਦਾ ਉਹਨਾਂ ਨੂੰ ਮਿਲਣ ਵਾਸਤੇ, ਤੇ ਮਨ ਚ ਸੋਚਦਾ ਬਈ ਇਹਨਾਂ ਕੋਲੇ ਤਾਂ ਬਹੁਤ ਲੋਕ ਰੱਖਦੇ ਹੀ ਆ ਭੇਟਾ, ਕਿਸੇ ਪਦਾਰਥ ਦੀ ਕਮੀ ਨਹੀਂ ਤੇ ਸਰਦੀ ਆ, ਵੀ ਜੇ ਇਹ ਲੋਈ ਕਿਤੇ ਮੈਨੂੰ ਦੇ ਦੇਣ। ਸਿਰਫ ਫੁਰਨਾ ਮਨ ਚ ਕੀਤਾ, ਬੜੀ ਸੋਹਣੀ ਲੋਈ ਆ ਮੈਨੂੰ ਮਿਲ ਜਾਂਦੀ, ਸੋਚ ਕੇ ਤੇ ਸਾਧ ਸੰਗਤ ਜੀ ਚਲੇ ਗਿਆ। ਜਾ ਕੇ ਉਹਨਾਂ ਨੂੰ ਮਿਲਿਆ, ਨਮਸਕਾਰ ਕੀਤੇ, ਉਹਨਾਂ ਬੜਾ ਪਿਆਰ ਕੀਤਾ, ਕੋਲ ਬਿਠਾ ਲਿਆ ਵੀ ਆਓ ਸਵਾਮੀ ਜੀ ਬੈਠੋ। ਬੈਠ ਗਏ ਤੇ ਫਿਰ ਉਹਨਾਂ ਨੇ ਆਪਣੇ ਉੱਪਰਲੀ ਲੋਈ ਲਾ ਕੇ ਤੇ ਉਹਨਾਂ ਨੂੰ ਫੜਾ ਦਿੱਤੀ, ਕਹਿੰਦੇ ਆ ਲਓ ਜੀ ਸਾਡੇ ਵੱਲੋਂ ਤੁਸੀਂ ਪ੍ਰੇਮ ਭੇਟਾ ਇਹ ਪ੍ਰਵਾਨ ਕਰ ਲਓ। ਤੇ ਉਹ ਕਹਿੰਦਾ ਨਹੀਂ ਨਹੀਂ ਜੀ, ਨਹੀਂ ਜੀ, ਤੁਸੀਂ ਇਹ ਤਾਂ ਤੁਹਾਨੂੰ ਦਿੱਤੀ ਜੀ, ਸੰਗਤ ਨੇ, ਤੁਸੀਂ ਰੱਖੋ, ਤੁਸੀਂ ਰੱਖੋ। ਉਹ ਕਹਿੰਦੇ ਨਹੀਂ ਲੈ ਲਓ ਕੋਈ ਨੀ, ਫਿਰ ਕੀ ਸਾਨੂੰ ਸੰਗਤ ਨੇ ਦਿੱਤੀ, ਅਸੀਂ ਤੁਹਾਨੂੰ ਦਿੰਦੇ ਹਾਂ, ਲੈ ਲਓ ਤੁਸੀਂ। ਨਹੀਂ ਜੀ ਨਹੀਂ ਜੀ, ਉਹ ਹੱਸ ਕੇ ਕਹਿੰਦੇ ਵੀ ਉੱਥੇ ਜਦੋਂ ਤੁਰੇ ਆਉਂਦੇ ਸੀ ਉਦੋਂ ਤਾਂ ਮੰਗੀ ਜਾਂਦੇ ਸੀ, ਹੁਣ ਦਿੰਦੇ ਹਾਂ ਤਾਂ ਲੈਂਦੇ ਨੀ। ਤੇ ਚਰਨੀ ਪੈ ਗਿਆ, ਪਤਾ ਲੱਗ ਗਿਆ ਵੀ ਅੰਦਰ ਦਾ ਫੁਰਨਾ ਜਾਣ ਲਿਆ ਇਹਨਾਂ ਨੇ, ਤਾਂ ਦਿੰਦੇ ਇਹ ਲੋਈ, ਬੁੱਝ ਲਈ ਮੇਰੇ ਅੰਦਰ ਦੀ ਗੱਲ, ਤਾਂ ਫੜਾ ਰਹੇ ਤੇ ਫੜ ਲਈ ਚੁੱਪ ਕਰਕੇ। ਜਿਹਨਾਂ ਉੱਤੇ ਮਾਰ, ਕਿਉਂਕਿ ਪ੍ਰਮਾਤਮਾ ਆਪਣੇ ਵਾਲੇ ਸਾਰੇ ਗੁਣ ਸਾਧ ਸੰਗਤ ਜੀ ਗੁਰਮੁਖਾਂ ਨੂੰ ਦੇ ਦਿੰਦਾ, ਜਦੋਂ ਕੋਈ ਪ੍ਰਮਾਤਮਾ ਨਾਲ ਇੱਕ ਸੁਰ ਹੋ ਜੇ, ਜਦੋਂ ਅੰਦਰੋਂ ਸੁਰਤ ਸ਼ਬਦ ਨਾਲ ਜੁੜੀ, ਪ੍ਰਮਾਤਮਾ ਵਾਲੀਆਂ ਸਾਰੀਆਂ ਬਰਕਤਾਂ ਹੀ ਉਹਨਾਂ ਚ ਆ ਜਾਂਦੀਆਂ। ਤਾਂ ਹੀ ਤਾਂ ਗੁਰੂ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ ਜਿਨ੍ਹਾਂ ਨਾਲ ਵਿਸਰਿਆ ਨਾਮ ਸੇ ਕਨੇਹਿਆ, ਇੱਕ ਸਵਾਲ ਆ, ਕਹਿੰਦੇ ਜਿਨ੍ਹਾਂ ਨੂੰ ਨਾਮ ਵਿਸਰਦਾ ਨੀ ਉਹ ਕਿਹੋ ਜਿਹੇ ਹੁੰਦੇ ਆ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇ ਕਨੇਹਿਆ। ਅਗਲੇ ਬੰਨੇ ਜਵਾਬ ਦਿੱਤਾ ਆਪ ਹੀ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਉਹ ਸਾਈਂ ਵਰਗੇ ਹੀ ਹੁੰਦੇ, ਜਿਹੋ ਜਿਹਾ ਸਾਈਂ ਹੈ ਉਹੋ ਜਿਹੀ ਉਹ ਨੇ, ਕੋਈ ਫਰਕ ਨੀ। ਕਹਿੰਦੇ ਭੇਦ ਨਾ ਜਾਣਿਓ, ਇਹ ਨਾ ਸਮਝਿਓ ਵੀ ਇਹ ਕੀ ਹੈ ਜੀ, ਇਹਨੂੰ ਕਿੱਦਾਂ ਬ੍ਰਹਮ ਗਿਆਨੀ ਆਖੀ ਜਾਂਦੇ ਆ, ਇਹ ਕਿੱਦਾਂ ਬ੍ਰਹਮ ਗਿਆਨੀ ਬਣ ਗਿਆ, ਸਾਡੇ ਵਰਗੇ ਇਹਦੇ ਹੱਥ ਪੈਰ, ਸਾਡੇ ਵਾਂਗ ਹੀ ਖਾਂਦਾ ਪੀਂਦਾ, ਬੋਲਦਾ, ਉੱਠਦਾ ਬਹਿੰਦਾ, ਸੌਂਦਾ ਜਾਗਦਾ, ਇਹ ਜੀ ਕਿਵੇਂ ਬ੍ਰਹਮ ਗਿਆਨੀ ਹੋ ਸਕਦਾ? ਅਸਲ ਵਿੱਚ ਸਾਧ ਸੰਗਤ ਜੀ ਬ੍ਰਹਮ ਗਿਆਨੀ ਸਰੀਰ ਥੋੜੋ ਆ, ਬ੍ਰਹਮ ਗਿਆਨ ਤਾਂ ਅੰਦਰ ਨੂੰ ਹੋਇਆ, ਸਰੀਰ ਤਾਂ ਇੱਕੋ ਜਿਹਾ ਹੁੰਦਾ ਸਾਰਿਆਂ ਦਾ, ਬਰਕਤ ਤਾਂ ਉਹਨਾਂ ਦੇ ਅੰਦਰ ਵਰਤਦੀ ਹੈ ਮਹਾਰਾਜ ਦੀ। ਇਸ ਕਰਕੇ ਸਾਧ ਸੰਗਤ ਜੀ ਉਹ ਜਾਣ ਲੈਂਦੇ ਅੰਦਰ ਦੇ ਫੁਰਨਿਆਂ ਤੱਕ ਨੂੰ, ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੇ, ਕਹਿੰਦੇ ਉਹਦੇ ਤੋਂ ਲੋਕੇ ਕੋਈ ਕੀ ਕਰ ਸਕਦਾ, ਉਹ ਤਾਂ ਅੰਦਰ ਬਾਹਰ ਸਾਰੇ ਥਾਵਾਂ ਦੇ ਨਾਲ ਹੀ ਹੈ ਸਾਡੇ। ਗੁਰਮੇਰੇ ਸੰਗ ਸਦਾ ਹੈ ਨਾਲੇ, ਕਹਿੰਦੇ ਗੁਰੂ ਤੇ ਸਦਾ ਮੇਰੇ ਨਾਲ ਹੈ, ਸਦਾ ਦਾ ਅਰਥ ਹੈ ਅੰਦਰ ਬਾਹਰ ਦਿਨੇ ਰਾਤ ਸਭ ਥਾਵਾਂ ਤੇ। ਹੁਣ ਪ੍ਰਮਾਤਮਾ ਤੋਂ ਲੋਕੇ ਕੋਈ ਕੀ ਕਰੇ, ਫਿਰ ਕੋਈ ਕਿਸੇ ਤੋਂ ਤਾਂ ਲੋਕੇ ਸਾਧ ਸੰਗਤ ਜੀ ਕਰ ਸਕਦਾ, ਪ੍ਰਮਾਤਮਾ ਤੋਂ ਕੀ ਲੋਕੇ ਕਰੇ, ਕਿਉਂਕਿ ਲੋਕ ਸਕਦਾ ਹੀ ਨਹੀਂ। ਇਹਦੇ ਲਈ ਸਾਧ ਸੰਗਤ ਜੀ ਫਿਰ ਇੱਕ ਸਾਖੀ ਇੱਕ ਵਚਨ ਸੁਣਾਇਆ ਮਹਾਂਪੁਰਸ਼ਾਂ ਨੇ। ਉਹ ਕਹਿੰਦੇ ਇੱਕ ਮਹਾਤਮਾ ਦੇ ਕੋਲ ਸਾਧ ਸੰਗਤ ਜੀ ਦੋ ਚੇਲੇ ਰਹਿੰਦੇ ਸਨ, ਤੇ ਮਹਾਤਮਾ ਦਾ ਅਸੀਰਲਾ ਸਮਾਂ ਆ ਗਿਆ। ਉਹਨੇ ਸੋਚਿਆ ਵੀ ਇਹਨਾਂ ਦੋਵਾਂ ਵਿੱਚੋਂ ਕਿਹਨੂੰ ਬਿਠਾਵਾਂ ਆਪਣੀ ਥਾਂ ਤੇ, ਜੇ ਇੱਕ ਨੂੰ ਬਿਠਾਇਆ ਦੂਜਾ ਗੁੱਸਾ ਕਰੇਗਾ, ਚਲੋ ਪਰਖੀ ਕਰ ਲੈਂਦੇ, ਜਿਹੜਾ ਬੈਠਣ ਦੇ ਯੋਗ ਹੋਇਆ ਉਹਨੂੰ ਬਿਠਾਲ ਦਿਆਂਗੇ। ਉਹਨੇ ਦੋਨਾਂ ਨੂੰ ਸਾਧ ਸੰਗਤ ਜੀ ਗੱਲ ਹੁੰਦੀ ਸਮਝਣ ਵਾਸਤੇ, ਉਹਨੇ ਦੋਨਾਂ ਨੂੰ ਇੱਕ ਇੱਕ ਕਬੂਤਰ ਦਿੱਤਾ, ਕਹਿੰਦਾ ਉਹ ਕਬੂਤਰ ਫੜ ਕੇ ਲਿਆਓ ਭਾਈ। ਫੜ ਲਿਆਂਦੇ ਤੇ ਦੋਨਾਂ ਨੂੰ ਉਹ ਕਹਿੰਦਾ ਵੀ ਜਾਓ, ਦੋਨਾਂ ਜਾਣਿਆਂ ਨੇ ਤੁਸੀਂ ਕਬੂਤਰ ਮਾਰ ਕੇ ਲਿਆਉਣਾ, ਤੇ ਜਿਹੜਾ ਪਹਿਲਾਂ ਆ ਗਿਆ ਮੇਰੇ ਕੋਲੇ ਉਹਨੂੰ ਮੈਂ ਆਪਣੀ ਥਾਂ ਤੇ ਬਿਠਾਲ ਦਾਂਗਾ, ਇਹ ਗੱਦੀ ਉਹਨੂੰ ਮਿਲਣੀ ਆ ਜਿਹੜਾ ਪਹਿਲਾਂ ਆ ਗਿਆ। ਪਰ ਮਾਰਨਾ ਕਬੂਤਰ ਨੂੰ ਉੱਥੇ ਆ ਜਿੱਥੇ ਕੋਈ ਦੇਖਦਾ ਨਾ ਹੋਵੇ, ਉੱਥੇ ਮਾਰ ਕੇ ਲਿਆਓ, ਜਿਹੜਾ ਪਹਿਲਾਂ ਆ ਗਿਆ ਉਹਨੂੰ ਮੈਂ ਦੇ ਦਿਆਂਗਾ। ਇੱਕ ਜ਼ਿਆਦਾ ਹੀ ਚਲਾਕ ਸੀ ਸਾਧ ਸੰਗਤ ਜੀ, ਉਹ ਫਟਾਫਟ ਝੌਂਪੜੀ ਦੇ ਪਿਛਲੇ ਬੰਨੇ ਹੋਇਆ, ਆਸਾ ਪਾਸਾ ਵੇਖਿਆ ਕੋਈ ਨੀ, ਮੈਂ ਉਹਲਾ ਜਿਹਾ ਕਰਕੇ ਮਰੋੜਿਆ ਤੇ ਉਸੇ ਵੇਲੇ ਆ ਗਿਆ, ਆ ਲਓ ਜੀ ਮੈਂ ਆ ਗਿਆ ਜੀ। ਉਹ ਕਹਿੰਦੇ ਕੋਈ ਨੀ ਬੈਠ ਜਾ, ਦੂਜੇ ਨੂੰ ਵੀ ਉਡੀਕ ਲਈਏ। ਉਹ ਦੂਸਰਾ ਸਾਧ ਸੰਗਤ ਜੀ ਪਹਿਲਾਂ ਵਿਚਾਰਾ ਇਕਾਂਤ ਚ ਗਿਆ ਜਿੱਥੇ ਕੋਈ ਬੰਦਾ ਨੀ ਸੀ, ਵੇਖ ਲਿਆ ਸਾਰੇ ਪਾਸੇ ਵੀ ਕੋਈ ਨੀ ਦੇਖਦਾ ਮੈਨੂੰ, ਇੱਥੇ ਕੋਈ ਬੰਦਾ ਹੈ ਹੀ ਨੀ ਇੱਥੇ। ਫਿਰ ਜਦੋਂ ਮਾਰ ਲੱਗਾ ਤਾਂ ਉਹਨੇ ਆਖਿਆ ਵੀ ਉਹਨਾਂ ਨੇ ਆਖਿਆ ਸੀ ਜਿੱਥੇ ਕੋਈ ਨਾ ਦੇਖੇ, ਭਈ ਇੱਥੇ ਤੇ ਮੈਂ ਦੇਖ ਰਿਹਾ, ਹੋਰ ਤਾਂ ਬੰਦਾ ਕੋਈ ਦੇਖ ਹੀ ਨੀ ਰਿਹਾ, ਮੈਂ ਤਾਂ ਦੇਖ ਰਿਹਾ ਨਾ। ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਚਲੋ ਮੈਂ ਵੀ ਦੇਖਣੋਂ ਹਟ ਜਾਂਦਾ। ਫਿਰ ਕਹਿੰਦੇ ਉਹਨੇ ਆਖਿਆ ਸੀ ਜਿੱਥੇ ਕੋਈ ਨਾ ਦੇਖੇ ਤੇ ਕਬੂਤਰ ਦੇਖ ਰਿਹਾ ਜਿਹਨੂੰ ਮਰੋੜਨਾ, ਉਹਨੇ ਕਬੂਤਰ ਦੀਆਂ ਅੱਖਾਂ ਤੇ ਵੀ ਹੱਥ ਰੱਖ ਲਿਆ, ਆਪਣੀਆਂ ਵੀ ਅੱਖਾਂ ਬੰਦ ਕਰ ਲਈਆਂ ਵੀ ਚਲੋ ਹੁਣ ਤੇ ਕੋਈ ਨੀ ਦੇਖਦਾ। ਤੇ ਫਿਰ ਉਹਦੇ ਅੰਦਰੋਂ ਆਵਾਜ਼ ਆਈ, ਭਲਿਆ ਲੋਕਾ ਦੇਖਦਾ ਕਿਉਂ ਨੀ, ਉਹ ਜਿਹਨੇ ਸਾਰਿਆਂ ਨੂੰ ਪੈਦਾ ਕੀਤਾ ਉਹ ਤੇ ਦੇਖ ਰਿਹਾ ਨਾ, ਉਹਦੇ ਕੋਲੋਂ ਤਾਂ ਕੁਝ ਨੀ ਲੁਕਿਆ। ਉਹ ਜਿਉਂਦਾ ਹੀ ਵਾਪਸ ਲੈ ਕੇ ਆ ਗਿਆ, ਕਹਿੰਦਾ ਮੇਰੇ ਕੋਲ ਤਾਂ ਮਰਿਆ ਨੀ ਜੀ, ਇਹ ਢਿਰ ਵੀ ਬੜਾ ਲਾਤਾ। ਉਹ ਕਹਿੰਦੇ ਕਦੋਂ ਦਾ ਗਿਆ ਤੂੰ ਸਵੇਰ ਦਾ, ਹੁਣ ਮੁੜਿਆ ਤੇ ਉਹ ਵੀ ਜਿਉਂਦਾ ਹੀ ਲੈ ਕੇ ਆ ਗਿਆ, ਕੀ ਗੱਲ। ਉਹ ਕਹਿੰਦਾ ਜੀ ਮੈਨੂੰ ਇਹੋ ਜਿਹੀ ਕੋਈ ਜਗ੍ਹਾ ਹੀ ਨੀ ਲੱਭੀ ਜਿੱਥੇ ਉਹ ਦੇਖ ਨਾ ਰਿਹਾ ਹੋਵੇ, ਜਿੱਥੇ ਕੋਈ ਨੀ ਦੇਖਦਾ ਇਹੋ ਜਿਹਾ ਤਾਂ ਥਾਂ ਹੀ ਨੀ ਕੋਈ ਹੈਗਾ। ਉਹ ਕਹਿੰਦੇ ਕਿਉਂ? ਕਹਿੰਦਾ ਜੀ ਮੈਂ ਬੰਦੇ ਦੇਖ ਲਏ ਉੱਥੇ ਕੋਈ ਨੀ ਸੀ, ਆਪਣੀਆਂ ਵੀ ਅੱਖਾਂ ਬੰਦ ਕਰ ਲਈਆਂ, ਕਬੂਤਰ ਦੀਆਂ ਅੱਖਾਂ ਤੇ ਵੀ ਹੱਥ ਰੱਖ ਲਿਆ, ਪਰ ਰੱਬ ਤੇ ਦੇਖ ਰਿਹਾ ਸੀ ਨਾ, ਉੱਥੋਂ ਇਹਨੂੰ ਕਿੱਥੇ ਲੈ ਜਾਂਦਾ ਜਿੱਥੇ ਉਹ ਨਾ ਦੇਖੇ। ਉਹ ਕਹਿੰਦੇ ਵੀ ਮੇਰੀ ਥਾਂ ਤੇ ਤੂੰ ਬੈਠੇਗਾ, ਕਿਉਂਕਿ ਤੈਨੂੰ ਅਸਲੀ ਗੱਲ ਦਾ ਪਤਾ ਲੱਗ ਗਿਆ ਭਾਈ, ਉਹਦੇ ਤੋਂ ਕੁਝ ਲੁਕਾਇਆ ਨਹੀਂ ਜਾ ਸਕਦਾ। ਸੱਦ ਸੁਣਦਾ ਸੱਦ ਦੇਖਦਾ ਸ਼ਬਦ ਰਹਿਆ ਭਰਪੂਰ। ਕਹਿੰਦੇ ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੇ, ਉਹਦੇ ਤੋਂ ਕੋਈ ਕੀ ਲੋਕੇ ਕਰ ਲਵੇਗਾ, ਉਹ ਤਾਂ ਸਾਰਿਆਂ ਥਾਵਾਂ ਤੇ ਹੈ ਜੀ।
ਜਿਸ ਪਤ ਰੱਖੇ ਆਪ ਸੋ ਭਵ ਜਲ ਤਰੇ,
ਸਾਧ ਸੰਗਤ ਜੀ ਪਤ ਉਹ ਆਪ ਰੱਖਦਾ ਨਾ ਪਰਮਾਤਮਾ, ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
ਜਿਸ ਪਤ ਰੱਖੇ ਆਪ ਸੋ ਭਵ ਜਲ ਤਰੇ, ਭਗਤ ਗਿਆਨੀ ਤਪ ਜਿਸ ਕਿਰਪਾ ਕਰੇ।
ਉਹੀ ਸਾਧ ਸੰਗਤ ਜੀ ਭਗਤ ਹੈ, ਉਹੀ ਗਿਆਨੀ ਹੈ ਤੇ ਉਹੀ ਤਪ ਹੈ ਜਿਸ ਉੱਤੇ ਮਹਾਰਾਜ ਜੀ ਦੀ ਕਿਰਪਾ ਆ ਜਾਵੇ। ਉਵੇਂ ਗਿਆਨੀ ਕੌਣ ਹੁੰਦਾ ਸਾਧ ਸੰਗਤ ਜੀ? ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਸਲੋਕ ਪੜ੍ਹ ਲੈਣੇ ਭੋਗ ਵਾਲੇ, ਉਹਨਾਂ ਗਿਆਨੀ ਦੀ ਉਹਦੇ ਚ ਵਿਆਖਿਆ ਕੀਤੀ ਮਹਾਰਾਜ ਜੀ ਨੇ, ਬੜੀ ਚੰਗੀ ਪਰਿਭਾਸ਼ਾ ਦਿੱਤੀ ਹੈ ਜੀ।
ਸੋ ਪੂਰਾ ਪ੍ਰਧਾਨ ਜਿਸਨੋ ਬਲ ਤਰੇ,
ਜਿਸ ਨੂੰ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਬਲ ਦੇ ਦੇਣ, ਆਪਣਾ ਕਿਰਪਾ ਰੂਪੀ ਹੱਥ ਸਿਰ ਤੇ ਰੱਖ ਦੇਣ, ਉਹ ਪੂਰਾ ਹੈ ਤੇ ਉਹ ਵੱਡਾ ਹੈ ਸਾਰਿਆਂ ਤੋਂ।
ਜਿਸ ਜਰਾਏ ਆਪ ਸੋਈ ਅਜਰ ਜਰ,
ਜਿਹਨੂੰ ਮਹਾਰਾਜ ਅਜਰ ਸ਼ਕਤੀ ਜਰਨ ਦਾ ਬਲ ਦੇ ਦੇਣ ਸਾਧ ਸੰਗਤ ਜੀ, ਉਹ ਹੀ ਇਸ ਸ਼ਕਤੀ ਨੂੰ ਸਾਂਭ ਕੇ ਰੱਖ ਸਕਦਾ। ਕਹੋ ਨਾਨਕ ਅਜਰ ਜਨ ਜਰਿਆ ਤਿਸ ਹੀ ਕੋ ਬਣਿਆਵਤ, ਨਹੀਂ ਤੇ ਨਾਮ ਜਪ ਕੇ ਥੋੜੀ ਬਹੁਤ ਜਿਹੜੀ ਕਣੀ ਆਉਂਦੀ ਇਹਨੂੰ ਵੀ ਸਾਰੇ ਨੀ ਸਾਂਭ ਸਕਦੇ ਹੁੰਦੇ, ਉਹ ਸਾਂਭ ਸਕਦੇ ਜਿਹਨਾਂ ਦਾ ਹਿਰਦਾ ਵੱਡਾ ਹੋਵੇ ਜੀ।
ਇਸ ਹੀ ਮਿਲਿਆ ਸੱਚ ਮੰਤਰ ਗੁਰਮਨ ਤਰ,
ਜਿਹਨਾਂ ਨੂੰ ਗੁਰੂ ਤੋਂ ਸੱਚ ਮੰਤਰ ਮਿਲ ਗਿਆ ਨਾ ਸਾਧ ਸੰਗਤ ਜੀ, ਗੁਰਮੰਤਰ ਕਹਿੰਦੇ ਨੇ, ਉਹ ਇਹਨੂੰ ਮਨ ਚ ਟਿਕਾ ਲੈਂਦੇ ਆ ਤੇ ਫਿਰ ਪਰਮਾਤਮਾ ਦੀ ਬਖਸ਼ ਉਹਨਾਂ ਤੇ ਹੋ ਜਾਂਦੀ। ਇਹ ਸਾਧ ਸੰਗਤ ਜੀ ਕੱਲ ਵਾਲੀ ਪੌੜੀ ਦੀ ਆਪਾਂ ਵਿਚਾਰ ਕੀਤੀ, ਕਿਉਂਕਿ ਸਮਾਂ ਕੱਲ ਸਮਾਪਤ ਹੋ ਗਿਆ ਸੀ। ਇੱਕ ਸਲੋਕ, ਦੋ ਸਲੋਕ ਤੇ ਇੱਕ ਪੌੜੀ ਪੰਜਵੇਂ ਪਾਤਸ਼ਾਹ ਜੀ ਦੇ ਅੱਜ ਵਾਲੇ ਪ੍ਰਸੰਗ ਵਿੱਚੋਂ ਸਾਧ ਸੰਗਤ ਜੀ ਆਪਾਂ ਵਿਚਾਰੇ ਹਨ। ਸਮਾਂ ਸਮਾਪਤ ਹੋਇਆ ਹੈ, ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦੀਆਂ ਹੁੰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕਿਸਾ ਜੀ ਨਿਵਾਜੀ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ ਜੀ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਉਹਨਾਂ ਦੇ ਦਰ ਤੇ ਆਪਣੀ ਸਾਰਿਆਂ ਦੀ ਹਾਜ਼ਰੀ ਲੱਗੇ। ਸਤਿਗੁਰੂ ਜੀ ਦੀ ਰਹਿਮਤ ਨਾਲ ਸਾਧ ਸੰਗਤ ਜੀ ਤੋਂ ਆਪਣਾ ਵੀ ਸੰਸਾਰ ਤੇ ਆਉਣਾ ਸਫਲਾ ਹੋਵੇ, ਇਹ ਅਰਦਾਸ ਬੇਨਤੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।